ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਚੰਦਨ ਚੰਦਨ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਉ ਭਏ ਮਨ ਤੋਟ ਨ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਫਲਤ ਫਲਤ ਕੇ ਰੱਖਿਅਕ ਲੋਕ ਪ੍ਰਲੋਕ ਕੇ ਸਹਾਏ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦੀਨ ਦਿਆਲ ਦੀਨਾ ਬੰਧੂ ਦੀਨਾ ਨਾਥ ਮਿਹਰਬਾਨ ਸਮਰੱਥ ਸਤਿਗੁਰੂ ਗਰੀਬ ਨਿਵਾਜ ਕਲਜੋ ਕੇ ਜਹਾਜ ਜਗਤ ਗੁਰੂ ਆਪ ਸਿਰਜਣਹਾਰ ਧਾਰਿਆ ਸਿਰਜਣਹਾਰ ਰਚਨਹਾਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਕਾ ਆਕਾਰ ਸਾਕਾਰ ਸਰਗੁਣ ਸਵਰੂਪ ਪ੍ਰਤੱਖ ਦੇਹ ਪਾਰ ਬ੍ਰਹਮ ਸੁਆਮੀ ਆਦ ਰੂਪ ਪੋਖਣ ਭਰਨੰ ਸਤਿਗੁਰ ਗੁਰਸੇਵ ਅਲੱਖਗਤ ਜਾ ਕੀ ਸ਼੍ਰੀ ਰਾਮਦਾਸ ਤਾਰਨ ਤਰਨੰ ਧੰਨ ਸਤਿਗੁਰੂ ਸ਼੍ਰੀ ਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਵਿੱਤਰ ਪਾਵਨ ਸੱਚਖੰਡ ਧਾਮ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੇ ਪਾਵਨ ਸਥਲ ਤੋਂ ਆਏ ਹੋਏ ਮੁੱਖ ਵਾਕ ਤਥਾ ਲੜੀਵਾਰ ਗੁਰਸ਼ਬਦ ਵਿਚਾਰ ਕਥਾ ਨੂੰ ਸਰਵਣ ਕਰਨ ਵਾਸਤੇ ਇਕੱਤਰ ਹੋਈ ਔਰ ਇਕੱਤਰ ਹੋ ਰਹੀ ਸਤਿਕਾਰਯੋਗ ਸਤਸੰਗ ਜੀਓ ਨਿਸ਼ਚੈ ਹੀ ਸਾਡੇ ਸਾਰਿਆਂ ਦੇ ਪੂਰਬਲੇ ਭਾਗ ਕਰਮ ਜਾਗੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਗੋਦ ਵਿੱਚ ਬੈਠ ਕੇ ਸਤਿਗੁਰਾਂ ਦਾ ਬਚਨ ਪੜ੍ਹਨ ਸੁਣਨ ਵਿਚਾਰਨ ਨੂੰ ਕਮਾਉਣ ਦਾ ਸੁਭਾਗ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਰਿਹਾ ਹੈ। ਅੱਜ ਦਾ ਜੋ ਮੁੱਖ ਵਾਕ ਰੱਬੀ ਦਰਗਾਹ ਵਿੱਚੋਂ ਸਾਨੂੰ ਪ੍ਰਾਪਤ ਹੋਇਆ ਹੈ ਉਹ ਸ਼ਹੀਦੋਂ ਕੇ ਸਰਤਾਜ ਕਲਜੋ ਕੇ ਜਹਾਜ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਹੈ। ਜੈਤ ਸ੍ਰੀ ਰਾਗ ਦੀ ਵਾਰ ਦਾ 17ਵਾਂ ਸਲੋਕ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ 709 ਅੰਗ ਦੇ ਐਨ ਥੱਲੇ ਸ਼ੋਭਾਇਮਾਨ ਹੈ। ਇਹ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਮਹਾਤਮਾ ਧਰਮਾਤਮਾ ਸੰਤ ਲੋਕ ਰੱਬ ਦੇ ਪਿਆਰੇ ਗੁਰਮੁਖ ਜੋ ਹਨ ਉਹਨਾਂ ਦੀ ਮਹਿਮਾ ਵਡਿਆਈ ਅਤੇ ਉਹਨਾਂ ਦੇ ਗੁਣ ਦੱਸੇ ਹਨ। ਅਤੇ ਬੜੀ ਮਜ਼ੇਦਾਰ ਗੱਲ ਇਹ ਹੈ ਕਿ ਜੋ ਆਪਾਂ ਲੜੀਵਾਰ ਰੂਪ ਦੇ ਵਿੱਚ ਅੱਜ ਇੱਕ ਸ਼ਬਦ ਸਰਵਣ ਕਰਾਂਗੇ ਲੜੀਵਾਰ ਕਥਾ ਦਾ, ਉਹਦੇ ਵਿੱਚ ਵੀ ਮਹਾਰਾਜ ਜੀ ਨੇ ਗੁਰਮੁਖਾਂ ਦੇ ਲੱਛਣ ਦੱਸੇ ਨੇ ਔਰ ਗੁਰਮੁਖਾਂ ਦੀ ਮਹਿਮਾ ਅਤੇ ਨਾਮ ਦੀ ਮਹੱਤਤਾ ਦਰਸਾਈ ਹੈ। ਦੋਨਾਂ ਸ਼ਬਦਾਂ ਦਾ ਇੱਕੋ ਹੀ ਪ੍ਰਕਰਣ ਹੈ। ਇਹ ਸ਼ਬਦ 'ਤੇ ਆਪ ਜੀ ਨੇ ਸਨਮਾਨਯੋਗ ਭਾਈ ਸਾਹਿਬ ਜੀ ਦੀ ਸੁਰੀਲੀ ਰਸੀਲੀ ਰਸਨਾ ਤੋਂ ਸਰਵਣ ਕਰ ਲਿਆ। ਉਹ ਸ਼ਬਦ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਬਚਨ ਕਰਨਗੇ ਕਿ ਜਿਨ ਕਉ ਭਾਂਡੈ ਭਾਓ ਤਿੰਨਾ ਸਵਾਰ ਸੀ, ਸੁਖੀ ਕਰੇ ਪਸਾਓ ਦੁੱਖ ਵਿਸਾਰ ਸੀ, ਸਹਿਸਾ ਮੂਲੇ ਨਾਹੇ ਸਰ ਪਰਤਾਰ ਸੀ, ਤਿੰਨਾ ਮਿਲਿਆ ਗੁਰਿਆਏ ਜਿਨ ਕਉ ਲਿਖਿਆ, ਅੰਮ੍ਰਿਤ ਹਰ ਕਾ ਨਾਉ ਦੇਵੈ ਦੀਖਿਆ, ਚੱਲ ਹੇ ਸਤਿਗੁਰ ਭਾਏ ਭਵੇ ਨਾ ਭੀਖਿਆ, ਜਾਂ ਕੋ ਮਹਿਲ ਹਦੂਰ ਦੂਜੈ ਨਿਵੈ ਕਿਸ, ਦਾਰ ਦਰਵਾਣੀ ਨਾਹੇ ਮੂਲੇ ਪੁੱਛ ਤਿਸ, ਛੁੱਟੈ ਤਾਂ ਕੈ ਬੋਲ ਸਾਹਿਬ ਨਦਰ ਜਿਸ। ਇਹ ਸ਼ਬਦ ਦਾ ਕਰੀਬਨ ਸਮੁੱਚਾ ਭਾਵ ਹੈ ਕਿ ਜਿਹਦੇ ਉੱਪਰ ਰੱਬ ਦੀ ਨਦਰ ਅਨਾਇਤ ਹੈ, ਬਖਸ਼ਿਸ਼ ਹੈ, ਰਹਿਮਤ ਹੈ, ਉਹਦੀ ਕਿਰਪਾ ਦਾ ਪਾਤਰ ਹੈ, ਉਹਦੇ ਬਚਨ ਮਾਤਰ ਸਹੀ ਮਨੁੱਖ ਦਾ ਉਧਾਰ ਹੋ ਜਾਂਦਾ ਹੈ, ਭਲਾ ਹੋ ਜਾਂਦਾ ਹੈ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਅੱਜ ਦੇ ਹੁਕਮਨਾਮੇ ਵਿੱਚ ਇਹ ਗੱਲ ਕਹੀ ਹੈ ਕਿ ਪਰਮਾਤਮਾ ਦੇ ਪਿਆਰੇ ਸੀਤਲ ਹਨ, ਠੰਡੇ ਹਨ, ਸ਼ਾਂਤੀ ਅਤੇ ਸਕੂਨ ਅਤੇ ਜੀਵਨ ਵਿੱਚ ਰਸ ਭਰਨ ਵਾਲੇ ਨੇ। ਰੱਬ ਦੇ ਪਿਆਰਿਆਂ ਤੋਂ ਬਿਨਾਂ ਰੂਹਾਨੀ ਸਕੂਨ, ਰੂਹਾਨੀ ਰਸ, ਆਤਮਿਕ ਸ਼ਾਂਤੀ ਅਤੇ ਮਨ ਦਾ ਆਨੰਦ ਦੇਣ ਵਾਲੀ ਸੰਸਾਰ ਦੀ ਕੋਈ ਵਸਤੂ ਨਹੀਂ। ਇੱਕ ਦੋ ਬੇਨਤੀਆਂ ਕਰਕੇ ਫਿਰ ਲੜੀਵਾਰ ਰੂਪ ਦੇ ਵਿੱਚ ਸ਼ਬਦ ਆਪਾਂ ਸਰਵਣ ਕਰਾਂਗੇ। ਸਤਿਕਾਰਯੋਗ ਸਾਧ ਸੰਗਤ ਜੀਓ, ਦੁਨੀਆਂ ਦੇ ਸਾਰੇ ਧਰਮ ਪੜ੍ਹ ਕੇ ਵਿਚਾਰ ਕੇ ਜਾਂ ਦੇਖ ਕਲਵੋ, ਧਾਰਮਿਕ ਸਥਲਾਂ ਸਥਾਨਾਂ 'ਤੇ ਜਾ ਕੇ ਕੋਈ ਵੀ ਧਰਮ ਰੱਬ ਦੇ ਪਿਆਰਿਆਂ ਦੀ ਹੋਂਦ ਤੋਂ, ਉਹਨਾਂ ਦੀ ਹਸਤੀ ਤੋਂ ਮੁਨਕਰ ਨਹੀਂ ਹੈ। ਕੋਈ ਵੀ ਧਰਮ, ਸਾਰੇ ਧਰਮ ਸੰਤ ਮਹਾਤਮਾ ਧਰਮਾਤਮਾ ਲੋਕ ਜਿਹੜੇ ਨੇ ਉਹਨਾਂ ਨੂੰ ਉਹ ਸਤਿਕਾਰ ਅਦਬੋ ਆਦਰ ਸਨਮਾਨ ਦਿੰਦੇ ਹਨ। ਸਾਰੇ ਧਰਮਾਂ ਵਿੱਚ ਸੰਤ ਮਹਾਤਮਾ ਮੌਜੂਦ ਨੇ ਔਰ ਦੁੱਖ ਵਾਲੀ ਗੱਲ ਇਹ ਹੈ ਕਿ ਪਖੰਡੀ ਵੀ ਸਭ ਧਰਮਾਂ ਦੇ ਵਿੱਚ ਮੌਜੂਦ ਨੇ। ਉਹਦਾ ਮੋਟਾ ਮੋਟਾ ਇੱਕੋ ਹੀ ਕਾਰਨ ਹੈ ਕਿ ਜਦੋਂ ਕੋਈ ਵੀ ਸੰਸਾਰ ਅਤੇ ਵਸਤੂ ਬਹੁਤੀ ਮਨੁੱਖਤਾ ਨੂੰ ਪ੍ਰਭਾਵਿਤ ਕਰੇ ਅਤੇ ਉਹਦੀਆਂ ਫਿਰ ਨਕਲੀ ਵਸਤੂਆਂ ਆ ਜਾਂਦੀਆਂ ਨੇ, ਭਾਵੇਂ ਉਹ ਮਨੁੱਖ ਹੋਣ, ਭਾਵੇਂ ਉਹ ਵਸਤੂਆਂ ਹੋਣ, ਖਾਣ ਪੀਣ ਪਹਿਰਾਉਣ ਦੀਆਂ ਚੀਜ਼ਾਂ ਵੀ ਕਿਉਂ ਨਾ ਹੋਣ। ਲੇਕਿਨ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜੇ ਕੋਈ ਨਕਲੀ ਵਸਤੂ ਆ ਗਈ ਹੈ ਤਾਂ ਅਸਲੀ ਵਸਤੂ ਦੀ ਹੋਂਦ ਜਾਂ ਹਸਤੀ ਤੋਂ ਅਸੀਂ ਮੁਨਕਰ ਹੋ ਜਾਈਏ। ਮੈਂ ਕਹਿਣਾ ਇਹ ਚਾਹੁੰਦਾ ਕਿ ਜੇ ਸੰਸਾਰ 'ਤੇ ਪਖੰਡੀ ਅਤੇ ਦੰਭੀ ਅਤੇ ਵਿਖਾਵਾ ਕਰਨ ਵਾਲੇ ਸਾਡੇ ਵਰਗੇ ਲੋਕ ਮੌਜੂਦ ਨੇ ਤਾਂ ਇਹ ਮਤਲਬ ਕਦੇ ਨਹੀਂ ਸਮਝਿਆ ਜਾ ਸਕਦਾ ਕਿ ਸੰਤ ਮਰ ਗਏ ਹਨ ਅਤੇ ਸੰਤ ਕੋਈ ਨਹੀਂ ਹੁੰਦਾ, ਸਾਧ ਕੋਈ ਨਹੀਂ ਹੁੰਦਾ। ਭਾਈ ਗੁਰਦਾਸ ਜੀ ਸਾਹਿਬ ਕਹਿੰਦੇ ਨੇ ਕਿ ਸਾਧੂ ਤੋਂ ਬਿਨਾਂ ਤਾਂ ਧਰਤੀ ਨੂੰ ਥੰਮਣ ਵਾਲਾ ਕੋਈ ਨਹੀਂ, ਥੰਮੇ ਕੋਈ ਨਾ ਸਾਧ ਵੇਣ। ਅਤੇ ਜੇ ਸਾਧੂ ਮਹਾਤਮਾ ਨਾ ਹੁੰਦੇ ਤਾਂ ਧਰਤੀ ਗਰਕ ਹੋ ਜਾਣੀ ਸੀ, ਬਰਬਾਦ ਹੋ ਜਾਣੀ ਸੀ। ਧਰਤੀ ਨੂੰ ਥੰਮਣ ਵਾਲੇ ਮਹਾਤਮਾ ਧਰਮਾਤਮਾ ਸੰਤ ਲੋਕ ਜਿਹੜੇ ਨੇ ਉਹ ਹੀ ਹਨ। ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ ਇੱਕ ਬੜੀ ਪਿਆਰੀ ਤੁਕ ਆਉਂਦੀ ਹੈ, ਸ਼ਾਇਦ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਰਸਨਾ ਹੋਵੇ, ਬਹੁਤ ਪਿਆਰਾ ਬਚਨ ਹੈ। ਮਹਾਰਾਜ ਕਹਿੰਦੇ, ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕਿੰਨੋ ਸੌਤ ਵਿਧਾਤਾ। ਇਹਦੇ ਥੋੜ੍ਹੇ ਜਿਹੇ ਅਰਥ ਸੁਣਨੇ, ਬੜੀ ਪਿਆਰੀ ਤੁਕ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਰੱਬ ਦੇ ਪਿਆਰਿਆਂ ਦਾ ਜਨਮ ਜੀਵਨ ਸੰਸਾਰ 'ਤੇ ਸਫਲ ਹੈ। ਦੁਬਾਰਾ ਬਚਨ ਸੁਣਨੇ, ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕਿੰਨੋ ਸੌਤ। ਪੰਜਾਬੀ ਦਾ ਇੱਕ ਸ਼ਬਦ ਹੈ ਔਂਤਰਾ, ਔਂਤਰਾ ਸੀ ਉਹਨੂੰ ਕਹਿੰਦੇ ਜਿਹਦੇ ਘਰੇ ਕੋਈ ਔਲਾਦ, ਕੋਈ ਅੰਸ ਮੰਸ ਨਾ ਹੋਵੇ, ਸੰਤਾਨ ਨਾ ਹੋਵੇ ਜਿਹਦੇ ਘਰੇ, ਉਹਨੂੰ ਪੰਜਾਬੀ 'ਚ ਕਹਿੰਦੇ ਔਂਤਰਾ। ਅਤੇ ਉਹਦੇ ਉਲਟ ਇੱਕ ਸ਼ਬਦ ਹੈ ਸੌਂਤਰਾ, ਜਿਹਦੇ ਘਰੇ ਅੰਸ ਬੰਸ ਹੋਵੇ, ਔਲਾਦ ਹੋਵੇ, ਜਿਹਦਾ ਖਾਨਦਾਨ ਹੋਵੇ, ਜਿਹਦਾ ਸੰਤਾਨ ਹੋਵੇ। ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਸਫਲ ਜਨਮ ਹਰ ਜਨ ਕਾ ਉਪਜਿਆ, ਜਿਨ ਕਿੰਨੋ ਸੌਤ ਵਿਧਾਤਾ। ਵਿਧਾਤਾ ਦੇ ਅਰਥ ਨੇ ਵਾਹਿਗੁਰੂ ਪਰਮੇਸ਼ਰ। ਕਹਿੰਦੇ ਮਹਾਤਮਾ ਲੋਕ ਜਿਹੜੇ ਨੇ ਉਹਨਾਂ ਦਾ ਜਨਮ ਸਫਲ ਹੈ, ਕਿਉਂਕਿ ਉਹਨਾਂ ਨੇ ਪਰਮਾਤਮਾ ਨੂੰ ਸੌਂਤਰਾ ਬਣਾਇਆ। ਮਾਫ਼ ਕਰਨਾ ਭਾਈ, ਧਰਮ ਦੀ ਦੁਨੀਆ ਇਹ ਗੱਲ ਕਹਿੰਦੀ ਹੈ ਕਿ ਜੇ ਕਿਤੇ ਸੰਤ ਲੋਕ ਨਾ ਹੁੰਦੇ ਤੇ ਰੱਬ ਨੇ ਅੰਤਰਾ ਜਾਣਾ ਸੀ, ਰੱਬ ਨੂੰ ਕਿਸੇ ਨੇ ਪੁੱਛਣਾ ਨਹੀਂ ਸੀਗਾ। ਤੁਸੀਂ ਨਜ਼ਰ ਮਾਰ ਕੇ ਦੇਖੋ, ਸਾਰੀ ਮਨੁੱਖਤਾ ਦੇ ਵਿੱਚ ਪਰਮਾਤਮਾ ਨੂੰ ਪੂਜਿਆ ਜਾਂਦਾ। ਕੋਈ ਰਾਮ ਰਾਮ ਕਹਿ ਕੇ ਪੂਜਦਾ ਤੇ ਕੋਈ ਖੁਦਾ ਕਹਿ ਕੇ ਪੂਜਦਾ, ਕੋਈ ਗੁਸਈਆਂ ਕਹਿ ਕੇ ਪੂਜਦਾ ਤੇ ਕੋਈ ਅੱਲਾਹੇ ਕਹਿ ਕੇ ਪੂਜਦਾ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅੱਲਾਹੇ। ਤੇ ਪਰਮਾਤਮਾ ਦੀ ਪੂਜਾ ਦਾ, ਉਹਦੀ ਮੰਨਤਾ, ਉਹਦੀ ਮਨੌਤ ਦਾ ਕਾਰਨ ਸਿਰਫ ਤੇ ਸਿਰਫ ਸੰਤ ਲੋਕ ਨੇ, ਮਹਾਤਮਾ ਲੋਕ ਨੇ। ਗੁਰਬਾਣੀ ਦੇ ਵਿੱਚ ਇੱਕ ਤੁਕ ਆਉਂਦੀ ਬੜੀ ਪਿਆਰੀ, ਭਗਤ ਰਵਿਦਾਸ ਜੀ ਮਹਾਰਾਜ ਦੀ, ਉਹਨੂੰ ਪੜ੍ਹ ਸੁਣ ਕੇ ਨਾ ਜਗਿਆਸੂ ਬੜਾ ਕੁਝ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਭਗਤ ਜੀ ਕੀ ਕਹਿ ਰਹੇ ਨੇ। ਬੜੀ ਪਿਆਰੀ ਪੰਕਤੀ ਹੈ, ਸਰਵਣ ਕਰਨ ਤੋਂ ਪਹਿਲਾਂ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ। ਭਗਤ ਜੀ ਕਹਿੰਦੇ ਤੁਮ ਜੋ ਨਾਇਕ ਆਛਾ ਹੋ ਅੰਤਰ ਜਾਮੀ, ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸੁਆਮੀ। ਇਹਦੇ ਅਰਥਾਂ ਵੱਲ ਧਿਆਨ ਦੇਣਾ, ਪ੍ਰਭ ਤੇ ਜਨ ਜਾਨੀ ਜੈ, ਪ੍ਰਭੂ ਤੋਂ ਜਨ ਜਾਣੇ ਜਾਂਦੇ ਹਨ, ਪਰਮਾਤਮਾ ਤੋਂ ਮਹਾਤਮਾ ਜਾਣੇ ਜਾਂਦੇ ਨੇ ਤੇ ਮਹਾਤਮਾ ਤੋਂ ਪਰਮਾਤਮਾ ਜਾਣਿਆ ਜਾਂਦਾ। ਜੇ ਪ੍ਰਭੂ ਨਾ ਹੋਵੇ ਤੇ ਸੰਤ ਨਹੀਂ, ਤੇ ਮਾਫ਼ ਕਰਨਾ, ਜੇ ਸੰਤ ਨਾ ਹੋਵੇ ਤੇ ਪਰਮਾਤਮਾ ਨਹੀਂ। ਇੱਕ ਮਰਦ ਭਾਵੇਂ ਲੱਖ ਮਰਦ ਹੋਵੇ, ਪਰ ਮਰਦ ਬਾਪ ਉਦੋਂ ਬਣਦਾ ਜਦੋਂ ਉਹਦੇ ਘਰੇ ਕੋਈ ਔਲਾਦ ਜਨਮ ਲਵੇ, ਵਰਨਾ ਉਹਨੂੰ ਕੋਈ ਬਾਪ ਨਹੀਂ ਕਹੇਗਾ। ਮਰਦ ਲੱਖ ਮਰਦ ਹੈ। ਜਿਸ ਦਿਨ ਪੁੱਤਰ ਦਾ ਜਨਮ ਹੁੰਦਾ ਹੈ, ਯਕੀਨ ਮੰਨੋ ਉਸ ਦਿਨ ਬਾਪ ਦੇ ਨਾਮ ਦਾ ਜਨਮ ਹੁੰਦਾ, ਉਸ ਦਿਨ ਬਾਪ ਦੇ ਨਾਮ ਦਾ ਜਨਮ ਹੁੰਦਾ। ਜੇ ਪੁੱਤਰ ਨਾ ਹੋਵੇ ਤੇ ਬਾਪ ਨਹੀਂ, ਤੇ ਬਾਪ ਨਾ ਹੋਵੇ ਤੇ ਪੁੱਤਰ ਨਹੀਂ। ਇਵੇਂ ਜੇ ਮਹਾਤਮਾ ਨਾ ਹੋਵੇ ਤੇ ਪਰਮਾਤਮਾ ਨਹੀਂ, ਤੇ ਜੇ ਪਰਮਾਤਮਾ ਨਾ ਹੋਵੇ ਤੇ ਮਹਾਤਮਾ ਨਹੀਂ। ਇਹ ਗੱਲ ਬੜੀ ਰਹੱਸਮਈ ਹੈ। ਇਸ ਕਰਕੇ ਮਹਾਤਮਾ ਸੰਤ ਲੋਕ ਜੋ ਹਨ ਬੰਦਗੀ ਵਾਲੇ, ਉਹਨਾਂ ਦੀ ਹੋਂਦ, ਉਹਨਾਂ ਦੀ ਹਸਤੀ ਤੋਂ ਕਦੇ ਮੁਨਕਰ ਨਹੀਂ ਹੋਇਆ ਜਾ ਸਕਦਾ, ਔਰ ਨਾ ਹੀ ਮੁਨਕਰ ਹੋਣਾ ਚਾਹੀਦਾ ਹੈ। ਇੱਕ ਛੋਟੀ ਜਿਹੀ ਬੇਨਤੀ ਕਰਕੇ ਅੱਗੇ ਚਲੇ ਜਾਣਾ। ਸੰਸਾਰ ਦੇ ਸਭ ਧਰਮਾਂ ਦਾ ਸਿਧਾਂਤ ਜੋ ਹੈ, ਉਹ ਸੰਤ ਮਹਾਤਮਾ ਸਾਧੂ ਬੰਦਗੀ ਵਾਲੇ ਉਹਨਾਂ ਦੀ ਹੋਂਦ ਹਸਤੀ ਨੂੰ ਮੰਨਦਾ ਹੈ। ਲੇਕਿਨ ਸਾਡੇ ਧਰਮ ਦੇ ਬਹੁਤ ਸਾਰੇ ਲਿਖਾਰੀ ਅਤੇ ਬਹੁਤ ਸਾਰੇ ਪ੍ਰਚਾਰਕ ਬੁਲਾਰੇ ਜਿਹੜੇ ਨੇ, ਉਹ ਇਹ ਬਚਨ ਕਰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰੇ ਕੋਈ ਸੰਤ ਨਹੀਂ, ਕੋਈ ਸਾਧੂ ਨਹੀਂ, ਇੱਥੇ ਗੁਰੂ ਨੂੰ ਹੀ ਪੂਜਿਆ ਜਾਂਦਾ ਹੈ, ਪਰਮਾਤਮਾ ਨੂੰ ਹੀ ਪੂਜਿਆ ਜਾਂਦਾ। ਹੀ ਸ਼ਬਦ, ਮਾਫ਼ ਕਰਨਾ, ਅਸੀਂ ਕੋਈ ਵਿਦਵਾਨ ਨਹੀਂ ਹਾਂ, ਕੋਈ ਦਾਅਵਾ ਨਹੀਂ। ਹੀ ਸ਼ਬਦ ਜੋ ਹੈ ਨਾ, ਇਹ ਇੱਕ ਦਾਅਵਾ ਕਰਦਾ ਹੈ। ਪਰਮਾਤਮਾ ਨੂੰ ਵੀ ਪੂਜਿਆ ਜਾਂਦਾ ਹੈ ਅਤੇ ਸੰਤ ਵੀ ਪੂਜੇ ਜਾਂਦੇ ਹਨ। ਹੀ ਸ਼ਬਦ ਦੇ ਨਾਲ ਦਾਅਵਾ ਹੁੰਦਾ ਅਤੇ ਵੀ ਸ਼ਬਦ ਦੇ ਨਾਲ ਵਾਹਵਾ, ਉਹਦੇ ਨਾਲ ਸਹਿਮਤੀ ਪ੍ਰਗਟਦੀ ਹੈ। ਉਹ ਵਿਸ਼ਾਲਤਾ ਦਾ ਪ੍ਰਤੀਕ ਹੈ। ਇਹੋ ਹੀ ਕਾਰਨ ਹੈ ਕਿ ਜਿਸ ਤਵੱਕੇ ਦੇ ਨਾਲ, ਜਿਸ ਆਸਥਾ ਦੇ ਨਾਲ, ਜਿਸ ਭਾਵਨਾ ਦੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਘਰੇ ਜਾਂਦੇ ਹਨ, ਉਸੇ ਭਾਵਨਾ ਦੇ ਨਾਲ ਅਨੋਖੇ ਅਮਰ ਸ਼ਹੀਦ, ਸ਼ਹੀਦੋਂ ਕੇ ਜਰਨੈਲ, ਧੰਨ ਧੰਨ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦ, ਉਹਨਾਂ ਦੇ ਘਰੇ ਅਸੀਂ ਜਾਂਦੇ ਹਾਂ, ਉਹਨਾਂ ਦੇ ਘਰੇ। ਗੁਰਬਾਣੀ ਵਿੱਚ ਤੁਸੀਂ ਪੜ੍ਹਿਆ ਹੋਵੇਗਾ ਕਿ ਹੋਂ ਵੰਝਾਂ ਕੁਰਬਾਨ ਸਾਈਂ ਆਪਣੇ, ਕਿ ਪਰਮਾਤਮਾ ਮੈਂ ਤੇਰੇ ਤੋਂ ਕੁਰਬਾਨ। ਜਿੱਥੇ ਪਰਮਾਤਮਾ ਤੋਂ ਕੁਰਬਾਨ, ਉੱਥੇ ਗੁਰੂ ਤੋਂ ਕੁਰਬਾਨ, ਗੁਰੂ ਤੋਂ ਬਲਿਹਾਰ, ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ। ਜਿੱਥੇ ਪਰਮਾਤਮਾ ਤੋਂ ਬਲਿਹਾਰ, ਉੱਥੇ ਗੁਰੂ ਤੋਂ ਬਲਿਹਾਰ। ਜਿੱਥੇ ਗੁਰੂ ਅਤੇ ਪਰਮਾਤਮਾ ਤੋਂ ਬਲਿਹਾਰ, ਉੱਥੇ ਗੁਰੂ ਅਤੇ ਪਰਮਾਤਮਾ ਦੇ ਨਾਲ ਜੁੜੇ ਹੋਏ ਮਹਾਤਮਾ ਸੰਤ ਲੋਕ ਮਹਾਰਾਜ ਉਹਨਾਂ ਤੋਂ ਵੀ ਕੁਰਬਾਨ ਗਏ ਨੇ। ਬਚਨ ਨੂੰ ਫਿਰ ਸੁਣਨਾ, ਗੁਰਬਾਣੀ ਵਿੱਚ ਮਹਾਰਾਜ ਪਰਮਾਤਮਾ ਤੋਂ ਕੁਰਬਾਨ ਗਏ ਨੇ, ਗੁਰੂ ਤੋਂ ਕੁਰਬਾਨ ਗਏ ਨੇ। ਜਿੱਥੇ ਗੁਰੂ ਤੋਂ ਕੁਰਬਾਨ ਗਏ ਨੇ, ਉੱਥੇ ਗੁਰੂ ਨਾਲ, ਪਰਮਾਤਮਾ ਨਾਲ ਜੁੜੇ ਹੋਏ ਜਿਹੜੇ ਗੁਰਮੁਖ ਹਿਰਦੇ ਨੇ, ਉਹਨਾਂ ਤੋਂ ਵੀ ਕੁਰਬਾਨ ਗਏ ਨੇ। ਔਰ ਇੱਕ ਦੋ ਨਹੀਂ, ਚਾਰ ਵਾਰੀ ਕੁਰਬਾਨ ਗਏ ਨੇ। ਉਂਗਲਾਂ 'ਤੇ ਗਿਲ ਲੈਣਾ, ਹੋਂ ਕੁਰਬਾਨਾ ਜਾਓ ਮਿਹਰਬਾਨਾ, ਹੋਂ ਕੁਰਬਾਨਾ ਜਾਓ, ਦੋ ਵਾਰੀ ਹੋ ਗਿਆ। ਹੋਂ ਕੁਰਬਾਨਾ ਜਾਓ ਤਾਂ ਨਾ ਕਹਿ ਲੈਣ ਜੋ ਤੇਰਾ ਨਾਓ, ਤਿੰਨ ਵਾਰੀ। ਲੈਣ ਜੋ ਤੇਰਾ ਨਾਓ ਤਾਂ ਨਾ ਕਹਿ ਹੋਂ, ਸਦ ਕੁਰਬਾਨਾ ਜਾਓ। ਇੱਕ ਹੋਰ ਤੁੱਕ ਆਉਂਦੀ, ਹੋਂ ਕੁਰਬਾਨੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ, ਕਿ ਮੈਂ ਤੇਰੇ ਸੇਵਕਾਂ ਤੋਂ ਕੁਰਬਾਨ। ਸਿੱਧੇ ਜਿਹੇ ਅਰਥ ਨੇ ਪੰਜਾਬੀ ਦੇ ਬੋਲ, ਕਿ ਮੈਂ ਤੇਰੇ ਸੇਵਕਾਂ ਤੋਂ ਕੁਰਬਾਨ ਜਿਨ੍ਹਾਂ ਨੂੰ ਤੇਰਾ ਨਾਮ ਪਿਆਰਾ ਹੈ, ਜਿਨ੍ਹਾਂ ਨੂੰ ਤੇਰਾ ਨਾਮ ਜਪਣਾ ਚੰਗਾ ਲੱਗਦਾ, ਜੋ ਤੇਰੇ ਨਾਮ ਨੂੰ ਜਪਦੇ ਨੇ, ਉਹਨਾਂ ਗੁਰਮੁਖਾਂ ਤੋਂ ਮੈਂ ਬਲਿਹਾਰ ਹਾਂ, ਬਲਿਹਾਰੀ ਸੰਤਨ ਤੇਰੇ, ਉਹਨਾਂ ਤੋਂ ਵੀ ਕੁਰਬਾਨ, ਉਹਨਾਂ ਤੋਂ ਵੀ ਸਦਕੇ। ਸੰਸਾਰ ਦੇ ਬਹੁਤ ਸਾਰੇ ਧਰਮ ਰਹਿਬਰਾਂ ਦੇ ਨਾਮ 'ਤੇ ਨੇ, ਪੈਗੰਬਰਾਂ ਦੇ ਨਾਮ 'ਤੇ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਧਰਮ ਗੁਰੂ ਦੇ ਨਾਮ 'ਤੇ ਨਹੀਂ, ਸਿੱਖ ਦੇ ਨਾਮ 'ਤੇ ਹੈ। ਕਦੀ ਕਿਸੇ ਨੇ ਨਹੀਂ ਕਿਹਾ ਗੁਰੂ ਨਾਨਕ ਧਰਮ, ਗੁਰੂ ਨਾਨਕ ਮਜ਼ਹਬ, ਗੁਰੂ ਨਾਨਕ ਕੌਮ। ਨਾ ਭਾਈ, ਆਪਾਂ ਸਿੱਖ ਮਜ਼ਹਬ, ਸਿੱਖ ਧਰਮ, ਸਿੱਖ ਕੌਮ ਕਹਿੰਦੇ। ਇੱਥੇ ਗੁਰੂ ਦਾ ਸਤਿਕਾਰ ਤਾਂ ਹੈ ਹੀ, ਇੱਥੇ ਸਿੱਖ ਦਾ ਵੀ ਸਤਿਕਾਰ ਹੈ। ਅਤੇ ਅੱਜ ਦੇ ਇਹ ਦੋ ਸ਼ਬਦ ਜਿਹੜੇ ਹਨ, ਸੋ ਇਹਦੇ ਵਿੱਚ ਮਹਾਰਾਜ ਜੀ ਨੇ ਜਿਹੜੇ ਨਾਮ ਜਪਣ ਵਾਲੇ ਗੁਰਸਿੱਖ ਮਹਾਤਮਾ ਸੰਤ ਲੋਕ ਨੇ, ਉਹਨਾਂ ਦੀ ਮਹਿਮਾ ਅਤੇ ਉਹਨਾਂ ਦੀ ਵਡਿਆਈ ਸਤਿਗੁਰੂ ਸੱਚੇ ਪਾਤਸ਼ਾਹ ਮਾਨ ਨੇ ਦਰਸਾਈ ਹੈ। ਉਹ ਇਸ ਵਾਸਤੇ ਦਰਸਾਈ ਹੈ ਕਿ ਅਸੀਂ ਵੀ ਉਹਨਾਂ ਵੱਲ ਦੇਖੀਏ ਅਤੇ ਉਹਨਾਂ ਵਰਗੇ ਬਣ ਜਾਈਏ। ਗੁਰਬਾਣੀ ਵਿੱਚ ਇੱਕ ਤੁੱਕ ਆਉਂਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਹੁਤ ਪਿਆਰੀ, ਕਿ ਤਿੰਨਾਂ ਦੇਖ ਮਨ ਚਾਓ ਉਠੰਦਾ, ਹੋਂ ਕਦ ਪਾਈ ਗੁਣ ਤਸਾ। ਕਿ ਮਹਾਰਾਜ ਉਹਨਾਂ ਗੁਰਮੁਖਾਂ ਨੂੰ ਵੇਖ ਕੇ ਮੇਰੇ ਮਨ ਵਿੱਚ ਵੀ ਚਾ ਉੱਠਦਾ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਾਪੇਖਣ ਕਾ ਚਾਓ। ਕਿੰਨੀਆਂ ਪਿਆਰੀਆਂ ਤੁੱਕਾਂ ਨੇ ਕਿ ਤੇਰਾ ਨਾਮ ਸੁਣ ਸੁਣ ਕੇ ਮੇਰੇ ਮਨ ਵਿੱਚ ਚਾ ਉੱਠਦਾ, ਇੱਛਾ ਜਾਗਦੀ ਹੈ, ਉਤਸ਼ਾਹ ਜਾਗਦਾ ਕਿ ਮੈਂ ਵੀ ਤੇਰਾ ਨਾਮ ਜਪਾਂ, ਭਜਨ ਕਰਾਂ, ਬੰਦਗੀ ਕਰਾਂ। ਇਸ ਕਰਕੇ ਮਹਾਰਾਜ ਜੀ ਨੇ ਮਹਾਤਮਾ ਨੂੰ, ਸੰਤਾਂ ਨੂੰ ਬਾਣੀ ਵਿੱਚ ਬਹੁਤ ਵਾਰੀ ਪ੍ਰਮੋਟ ਕੀਤਾ। ਅਤੇ ਬੜੀ ਹੈਰਾਨਗੀ ਦੀ ਗੱਲ ਕਿ ਸਭ ਧਰਮਾਂ ਦੇ ਸੰਤ ਲੋਕ ਜਿਹੜੇ ਨੇ ਉਹਨਾਂ ਨੂੰ ਗੁਰਬਾਣੀ ਵਿੱਚ ਪ੍ਰਮੋਟ ਕੀਤਾ, ਸਭ ਧਰਮਾਂ ਦੇ ਸੰਤ। ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਨੂੰ ਪੜ੍ਹੋ, ਸਭ ਧਰਮ ਮਜ਼ਹਬ ਹਰ ਜਾਤੀ ਹਰ ਸੰਪਰਦਾਇ ਹਰ ਗਰੁੱਪ ਹਰ ਸਮੁਦਾਏ ਦਾ ਸੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚੋਂ ਸਾਨੂੰ ਮਿਲੇਗਾ। ਇਸ ਕਰਕੇ ਮਿਲੇਗਾ ਕਿ ਅਸੀਂ ਜੋ ਅੱਗੇ ਨੇ ਸਾਡੇ ਤੋਂ ਉਹਨਾਂ ਵੱਲ ਵੇਖੀਏ ਅਤੇ ਉਹਨਾਂ ਵਰਗੇ ਬਣਨ ਦਾ ਅਸੀਂ ਯਤਨ ਕਰੀਏ। ਅੱਜ ਦੇ ਦੋ ਸ਼ਬਦ, ਇਹਨਾਂ ਦਾ ਇਹ ਸਮੁੱਚਾ ਜਿਹਾ ਭਾਵ ਹੈ। ਕੁਝ ਮਿੰਟਾਂ ਵਿੱਚ ਸ਼ਬਦ ਦੇ ਨਾਲ ਆਪਾਂ ਜਾਣ ਪਛਾਣ ਕੀਤੀ ਹੈ, ਤਾਂ ਕਿ ਸਾਡੀ ਆਤਮਿਕ ਨੇੜਤਾ, ਮਾਨਸਿਕ ਨੇੜਤਾ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜੇ। ਆਓ ਆਪਾਂ ਲੜੀਵਾਰ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਬਾਣੀ ਦੇ ਨਾਲ ਜੁੜੀਏ। ਜਿਤਨੇ ਵੀ ਸਰੀਰ ਗਰੀਬ ਨਿਵਾਜ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੋਦ ਵਿੱਚ ਤਨ ਕਰਕੇ ਸ਼ਸ਼ੋਭਤ ਹੋ, ਔਰ ਦੇਸ਼ਾਂ ਵਿਦੇਸ਼ਾਂ ਅਤੇ ਪ੍ਰਦੇਸ਼ਾਂ ਦੇ ਵਿੱਚ ਵਾਹਿਗੁਰੂ ਵੱਲੋਂ ਦਿੱਤੀ ਹੋਈ ਜੋ ਮਨੁੱਖੀ ਤਰੱਕੀ ਹੈ, ਜਿਹਨੂੰ ਉਹ ਤਕਨੀਕ ਜੀ ਕਹਿ ਦਿੰਦੇ ਨੇ, ਇਸ ਦੇ ਰਾਹੀਂ ਮੀਡੀਆ ਦੇ ਰਾਹੀਂ ਜੁੜੇ ਹੋਏ ਜਿਤਨੇ ਵੀ ਸਰੀਰ, ਕਿਉਂਕਿ ਹਾਜ਼ਰੀ ਜੋ ਹੈ ਨਾ ਗੁਰੂ ਨਾਨਕ ਦੇ ਘਰ, ਇਹ ਵਿਸ਼ੇਸ਼ ਕਰਕੇ ਮਨ ਦੀ ਹੈ। ਤਨ ਦੀ ਵੀ ਹਾਜ਼ਰੀ ਹੈ, ਲੇਕਿਨ ਵਿਸ਼ੇਸ਼ ਕਰਕੇ ਹਾਜ਼ਰੀ ਮਨ ਦੀ ਹੈ। ਗੁਰਸਭਾ ਏਵ ਨਾ ਪਾਈਐ, ਨਾ ਨੇੜੈ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹਿ ਹਦੂਰ। ਜੇ ਮਨ ਨੇੜੇ ਹੈ ਤਾਂ ਹਾਜ਼ਰੀ ਲੱਗਦੀ ਹੈ। ਜਿੱਥੇ ਆਪ ਜੀ ਤਨ ਕਰਕੇ ਬੈਠੇ ਹੋ, ਯਤਨ ਕਰੀਏ ਮਨ ਵੀ ਗੁਰੂ ਦੇ ਹਾਜ਼ਰ ਹੋ ਜਾਵੇ। ਅਤੇ ਜਿੱਥੇ ਆਪ ਜੀ ਟੀ ਵੀ ਮੀਡੀਆ ਦੇ ਰਾਹੀਂ ਤਨ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਤੋਂ ਦੂਰ ਹੋ, ਯਤਨ ਕਰੋ, ਇਕਾਗਰਤਾ ਬਣਾਓ, ਮਨ ਕਰਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਵੋ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਰੋ, ਰਸਨਾ ਪਵਿੱਤਰ ਕਰਦੇ ਹੋਏ ਪਿਆਰ ਦੇ ਨਾਲ ਗੱਜ ਕੇ ਆਖੋ ਜੀ ਸਤਨਾਮ ਸੇਵਾ, ਪਿਆਰ ਨਾਲ ਫਿਰ ਆਖੋ ਜੀ ਸਤਨਾਮ ਸੇਵਾ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਰੰ ਦਿਆਲੰ ਆਸਰੰ ਗੋਪਾਲ ਕੀਰਤਨ ਹੈ।
ਸ਼ਹੀਦੋਂ ਕੇ ਸਰਤਾਜ, ਕਲਜੋ ਕੇ ਜਹਾਜ, ਗੁਰੂ ਗਰੀਬ ਨਿਵਾਜ ਮਹਾਰਾਜ। ਸ਼੍ਰੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਹਾਂ ਭਾਈ, ਜੋ ਸੰਤ ਲੋਕ ਹਨ ਇਹ ਜੀਵ ਦੇ ਉਧਾਰ ਵਾਸਤੇ ਦਿਆਲੂ ਹੁੰਦੇ ਨੇ। ਸੰਤਾਂ ਦੇ ਮਨ ਵਿੱਚ ਦਇਆ ਹੁੰਦੀ ਹੈ ਕਿ ਹਰੇਕ ਦਾ ਹੀ ਭਲਾ ਹੋ ਜੇ, ਸਾਰੇ ਨਾਮ ਜਪਣ, ਸਰਬੱਤ ਦਾ ਹੀ ਭਲਾ ਹੋ ਜਾਵੇ। ਸੰਤਾਂ ਦੇ ਹਿਰਦੇ 'ਚ ਦਇਆ ਹੁੰਦੀ। ਧਰਮ ਜੋ ਹੈ ਨਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਕਹਿਣ ਮੁਤਾਬਕ ਇਹ ਪੁੱਤ ਹੈ, ਅਤੇ ਦਇਆ ਜੋ ਹੈ ਉਹਦੀ ਮਾਂ ਹੈ। ਮਾਂ ਤੋਂ ਬਿਨਾਂ ਪੁੱਤ ਨਹੀਂ ਪੈਦਾ ਹੋ ਸਕਦਾ, ਦਇਆ ਤੋਂ ਬਿਨਾਂ ਧਰਮ ਨਹੀਂ। ਧੌਲ ਧਰਮ ਦਇਆ ਕਾ ਪੂਤ। ਇਸ ਕਰਕੇ ਸੰਤ ਦਾ ਪਹਿਲਾ ਗੁਣ ਹੈ ਕਿ ਸੰਤ ਦਿਆਲੂ ਹੁੰਦਾ, ਅਤੇ ਹਰੇਕ ਜੀਵ ਦੇ ਉਧਾਰ ਵਾਸਤੇ ਸੰਤ ਜੋ ਹਨ ਉਹ ਪਰਉਪਕਾਰ ਕਰਦੇ ਹਨ। ਅਤੇ ਸੰਤ ਕੌਣ ਨੇ ਮਹਾਰਾਜ? ਜਿਹਨੇ ਵਸਤਰ ਪਾਏ ਹੋਏ, ਜਾਂ ਕਿਸੇ ਖਾਸ ਧਰਮ ਮਜ਼ਹਬ ਜਾਂ ਸੰਪਰਦਾਏ, ਕਿਸੇ ਗਰੁੱਪ ਕਿਸੇ ਸਮੁਦਾਇ ਦੇ ਨਾਲ ਜੁੜਿਆ ਹੋਇਆ ਸੰਤ ਹੈ। ਸਤਿਗੁਰੂ ਜੀ ਕਹਿੰਦੇ, ਨਾ ਭਾਈ, ਭੁਲੇਖੇ 'ਚ ਨਾ ਪਿਓ, ਆਸਰੰ ਗੋਪਾਲ ਕੀਰਤਨ ਹੈ। ਸੰਤ ਉਹ ਹੈ ਜਿਹਨੂੰ ਵਾਹਿਗੁਰੂ ਜੀ ਦੇ ਕੀਰਤਨ ਦਾ ਆਸਰਾ ਹੈ। ਅਰਥਾਂ ਵੱਲ ਧਿਆਨ ਦੇਣਾ। ਬਾਣੀ ਦੇ ਵਿੱਚ ਇੱਕ ਤੁੱਕ ਆਉਂਦੀ ਹੈ, ਉਹ ਸੰਤਾਂ ਦੇ ਲੱਛਣ ਹਨ ਕਿ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤ ਹੈ। ਕਿ ਸੰਤ ਉਹ ਹੈ ਜਿਹਨੂੰ ਵਾਹਿਗੁਰੂ ਜੀ ਦੇ ਕੀਰਤਨ ਦਾ ਆਸਰਾ ਹੈ। ਹਰ ਨਾਮ ਹਮਾਰਾ ਸ਼ਕਤੀ ਹੀ ਪ੍ਰਕਾਰ ਭੋਜਨ, ਜਿਤ ਖਾਇਆ ਹਮਕੋ ਤ੍ਰਿਪਤ ਪਈ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਮਨੁੱਖੀ ਜੀਵਨ ਆਸਰਾ ਭਾਲਦਾ, ਬਚਪਨ ਦੇ ਵਿੱਚ ਮਾਂ ਪਿਓ ਦਾ ਆਸਰਾ ਹੁੰਦਾ ਅਤੇ ਬੁਢਾਪੇ ਦੇ ਵਿੱਚ ਧੀਆਂ ਪੁੱਤਰਾਂ ਦਾ ਆਸਰਾ ਹੁੰਦਾ। ਕੋਈ ਵੀ ਮਨੁੱਖ ਬਿਨਾਂ ਆਸਰੇ ਤੋਂ ਨਹੀਂ ਹੈ। ਆਸਰਾ ਹਰੇਕ ਨੂੰ ਕਿਸੇ ਨਾ ਕਿਸੇ ਦਾ ਹੈ, ਮਾੜਾ ਚੰਗਾ ਥੋੜ੍ਹਾ ਬਹੁਤਾ। ਸੰਤ ਉਹ ਨੇ ਜਿਨ੍ਹਾਂ ਨੂੰ ਵਾਹਿਗੁਰੂ ਦਾ ਆਸਰਾ ਹੈ, ਅਤੇ ਐਸੇ ਜਿਹੜੇ ਸੰਤ ਨੇ, ਮਹਾਤਮਾ ਲੋਕ ਨੇ, ਉਹ ਜੀਵ ਦੇ ਉਧਾਰ ਵਾਸਤੇ ਦਿਆਲੂ ਹੁੰਦੇ ਨੇ। ਉਹ ਹਰੇਕ ਦਾ ਭਲਾ ਕਰਦੇ ਹਨ, ਉਹ ਵਾਹਿਗੁਰੂ ਦਿਆਲੂ ਦੇ ਨਾਲ ਜੁੜੇ ਹੋਏ ਨੇ, ਅਤੇ ਪ੍ਰਮਾਤਮਾ ਉਹਨਾਂ ਦਾ ਭਲਾ ਉਧਾਰ ਕਰ ਦਿੰਦਾ ਹੈ।
ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ।
ਮਹਾਰਾਜ ਕਹਿੰਦੇ ਹਾਂ ਭਾਈ, ਉਹ ਸੰਤਾਂ ਦੀ ਸੰਗਤ ਜੋ ਹੈ ਨਾ, ਉਹ ਨਿਰਮਲ ਹੈ ਭਾਈ। ਪਾਣੀ ਮੈਲਾ ਹੋਵੇ, ਉਹਦੇ ਵਿੱਚ ਆਪਾਂ ਪ੍ਰਵੇਸ਼ ਕਰੀਏ ਤੇ ਮੈਲੇ ਹੋ ਜਾਂਦੇ, ਤੇ ਪਾਣੀ ਸ਼ੁੱਧ ਹੋਵੇ, ਸਾਫ਼ ਹੋਵੇ, ਸਵੱਛ ਹੋਵੇ, ਉਹਦੇ ਵਿੱਚ ਨਹਾਉਣ ਦੇ ਨਾਲ ਸਾਡੀ ਮੈਲ ਉੱਤਰਦੀ। ਮੈਲੇ ਮਨੁੱਖਾਂ ਦੇ ਕੋਲ ਬੈਠਾਂਗੇ, ਮੈਲੇ ਹੋਵਾਂਗੇ, ਮੈਲਾ ਵੇਖਾਂਗੇ, ਮੈਲਾ ਸੁਣਾਂਗੇ, ਮੈਲਾ ਪੜ੍ਹਾਂਗੇ, ਮੈਲੀਆਂ ਥਾਵਾਂ 'ਤੇ, ਕਲੱਬਾਂ ਪੱਬਾਂ ਸਿਨੇਮੇ ਆਦਿਕ ਥਾਵਾਂ 'ਤੇ ਜਾਵਾਂਗੇ ਅਤੇ ਮੈਲੇ ਹੋਵਾਂਗੇ। ਸੰਤ ਜਿਹੜੇ ਨੇ ਉਹ ਨਿਰਮਲ ਹਨ ਭਾਈ। ਮਹਾਰਾਜ ਕਹਿੰਦੇ ਸੰਤ ਉਹ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੀ ਓਟ ਹੈ, ਵਾਹਿਗੁਰੂ ਜੀ ਦਾ ਆਸਰਾ ਹੈ, ਐਸੇ ਸੰਤ ਮਹਾਤਮਾ ਜੋ ਹਨ ਉਹਨਾਂ ਦੀ ਸੰਗਤ ਨਿਰਮਲ ਹੈ, ਹਿਰਦੇ ਨੂੰ ਸ਼ੁੱਧ ਕਰਨ ਵਾਲੀ, ਵਡਭਾਗੀ ਸਾਧ ਸੰਗ ਪ੍ਰਾਪਤ। ਕਿੰਨੀ ਪਿਆਰੀ ਤੁਕ ਗੁਰੂ ਅਰਜਨ ਦੇਵ ਜੀ ਦੀ, ਸੋਰਠ ਮਹੱਲਾ ਪੰਜਵਾਂ। ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬੰਸ਼ ਹੈ, ਜਿਨ ਹਰ ਨਾਮ ਹਿਰਦੈ ਪਰੋਈ।
ਚੰਦਨ ਚੰਦ ਨ ਸਰਦ ਰੁੱਤ ਮੂਲ ਨ ਮਿਟਈ ਕਾਮ।
ਸਤਿਗੁਰੂ ਜੀ ਕਹਿੰਦੇ ਸੰਸਾਰ ਤੇ ਤਿੰਨ ਵਸਤੂਆਂ ਬਹੁਤ ਸੀਤਲ ਮੰਨੀਆਂ ਨੇ। ਚੰਦਨ ਦਾ ਬ੍ਰਿਸ਼ ਬਹੁਤ ਠੰਡਾ ਹੁੰਦਾ, ਸੱਪ ਜਿਹੜੇ ਨੇ ਨਾ ਚੰਦਨ ਦੇ ਕੋਲ ਜਾ ਕੇ ਲਿਪਟ ਜਾਂਦੇ ਨੇ। ਚੰਦਨ ਸ਼ਾਇਦ ਆਪ ਜੀ ਨੂੰ ਪਤਾ ਹੋਵੇ ਕਿ ਨਾ, ਇਕੱਲਾ ਹਿੰਦੁਸਤਾਨ ਵਿੱਚ ਹੁੰਦਾ ਅਤੇ ਹਿੰਦੁਸਤਾਨ ਵੀ ਸਾਰੇ ਵਿੱਚ ਨਹੀਂ, ਕਰਨਾਟਕਾ ਦੇ ਵਿੱਚ ਵਿਸ਼ੇਸ਼, ਅਤੇ ਸਾਰੇ ਕਰਨਾਟਕਾ ਵਿੱਚ ਨਹੀਂ, ਉੱਥੇ ਕੁਝ ਖਾਸ ਥਾਵਾਂ ਨੇ ਜੰਗਲ ਵਿੱਚ ਜਿੱਥੇ ਚੰਦਨ ਪੈਦਾ ਹੁੰਦਾ, ਅਤੇ ਉਹ ਥਾਵਾਂ ਵੀ ਬਹੁਤ ਵੱਡੀਆਂ ਨਹੀਂ, ਥੋੜ੍ਹੀਆਂ ਜਿਹੀਆਂ ਥਾਵਾਂ ਨੇ। ਕਿਉਂਕਿ ਸਾਡੇ ਦੇਸ਼ ਦੇ ਰਾਜਨੈਤਿਕਾਂ ਨੇ ਬੜਾ ਯਤਨ ਕੀਤਾ ਸੀਗਾ ਕਿ ਚੰਦਨ ਨੂੰ ਹੋਰ ਬੀਜਿਆ ਜਾਵੇ ਤਾਂ ਕਿ ਦੇਸ਼ ਦੇ ਵਪਾਰ ਵਿੱਚ ਵਾਧਾ ਹੋਵੇ, ਪਰ ਉੱਗਿਆ ਨਹੀਂ ਸੀਗਾ, ਇਹ ਵਧਿਆ ਫੁੱਲਿਆ ਨਹੀਂ ਸੀ। ਇੰਝ ਮਹਿਸੂਸ ਹੁੰਦਾ ਕਿ ਚੰਦਨ ਦੇ ਪੈਦਾ ਹੋਣ ਵਾਸਤੇ ਖਾਸ ਵਾਤਾਵਰਨ, ਖਾਸ ਆਬੋ ਹਵਾ ਅਤੇ ਖਾਸ ਜਗ੍ਹਾ ਦੀ ਜ਼ਰੂਰਤ ਹੈ ਸ਼ਾਇਦ, ਅਤੇ ਚੰਦਨ ਜੋ ਹੈ ਇਹਦੇ ਉੱਪਰ ਸਰਕਾਰ ਦਾ ਕਬਜ਼ਾ ਹੁੰਦਾ, ਅਤੇ ਚੰਦਨ ਜੋ ਹੈ ਇਹ ਮਣਾਂ ਦੇ ਹਿਸਾਬ ਦੇ ਨਾਲ ਨਹੀਂ, ਸਟਾਂਕਾਂ ਦੇ ਹਿਸਾਬ ਦੇ ਨਾਲ ਵਿਕਦਾ। ਔਰ ਹਿੰਦੁਸਤਾਨ ਦੇ ਬਹੁਤ ਸਾਰੇ ਐਸੇ ਮੰਦਰ ਨੇ, ਧਾਰਮਿਕ ਸਥਲ ਨੇ, ਜਿਨ੍ਹਾਂ ਦੇ ਉੱਪਰ ਚੰਦਨ ਸਰਕਾਰੀ ਖਜ਼ਾਨੇ ਵਿੱਚ ਆਉਂਦਾ। ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਨਾਂਦੇੜ ਮਹਾਰਾਸ਼ਟਰਾ, ਉੱਥੇ ਵੀ ਜੋ ਚੰਦਨ ਆਉਂਦਾ ਹੈ, ਜਿਹਦੀ ਗੁਰੂ ਘਰ ਵਿੱਚ ਵਰਤੋਂ ਕੀਤੀ ਜਾਂਦੀ ਹੈ, ਉਹ ਵੀ ਸਰਕਾਰੀ ਖਜ਼ਾਨੇ ਵਿੱਚ ਆਉਂਦਾ। ਬਹੁਤ ਬੇਸ਼ਕੀਮਤੀ ਪਦਾਰਥ ਹੈ, ਤਾਨਾ ਅਤੇ ਮਨ ਨੂੰ ਸਕੂਨ ਦੇਣ ਵਾਲਾ ਅਤੇ ਮਹਿੰਗਾ ਪਦਾਰਥ ਹੈ ਚੰਦਨ, ਠੰਡਾ ਹੈ। ਪਰ ਮਹਾਰਾਜ ਕਹਿੰਦੇ ਚੰਦਨ ਵੀ ਉਨਾ ਠੰਡਾ ਨਹੀਂ ਹੈਗਾ, ਅਤੇ ਨਾ ਚੰਦ, ਚੰਦਰਮਾ ਜਿਹੜਾ ਬਹੁਤ ਠੰਡਾ ਸ਼ਾਂਤੀ ਦੇਣ ਵਾਲਾ, ਅਤੇ ਸਰਦ ਰੁੱਤ ਜਿਵੇਂ ਸਰਦੀ ਸ਼ੁਰੂ ਹੋ ਰਹੀ, ਅੱਗੇ ਜਾ ਕੇ ਹੋਰ ਜ਼ਿਆਦਾ ਸਰਦੀ ਹੋ ਜਾਣੀ। ਮਹਾਰਾਜ ਕਹਿੰਦੇ ਭਾਵੇਂ ਇਹ ਤਿੰਨ ਵਸਤੂਆਂ ਠੰਡੀਆਂ ਨੇ, ਪਰ ਮੂਲ ਨਾ ਮਿਟਈ ਕਾਮ। ਚੰਦਨ ਦੇ ਕੋਲ ਰਹਿੰਦਾ ਸੱਪ, ਪਰ ਉਹਦੀ ਜ਼ਹਿਰ ਨਹੀਂ ਖਤਮ ਹੁੰਦੀ। ਅਸੀਂ ਚੰਦਰਮਾ ਦੇ ਕੋਲ ਜਾਂਦੇ ਹਾਂ, ਸਰਦੀ ਦਾ ਮੌਸਮ ਆ ਜਾਂਦਾ ਅੰਦਰੋਂ, ਤਾਂ ਆਪਾਂ ਸੜਦੇ ਰਹਿੰਦੇ ਹਾਂ ਨਾ, ਸਰਦੀ ਦੇ ਮੌਸਮ ਦੇ ਵਿੱਚ ਵੀ ਅਸੀਂ ਤਪਦੇ ਰਹਿੰਦੇ ਹਾਂ। ਉਹ ਬਾਹਰ ਦੀ ਠੰਡਕ ਭਾਵੇ ਹੈ, ਬਾਹਰ ਦੀ ਜਿੰਨੀ ਮਰਜ਼ੀ ਸਾਡੇ ਕੋਲ ਸਹੂਲੀਅਤ ਹੋਵੇ, ਏਅਰ ਕੰਡੀਸ਼ਨ ਰੂਮ ਹੋਣ ਸਾਡੇ ਕੋਲ, ਪਰ ਫਿਰ ਵੀ ਮੂਲ ਨਾ ਮਿਟੇ ਕਾਂ। ਮੂਲ ਦੇ ਅਰਥ ਨੇ ਮੂਲੋਂ ਹੀ, ਉੱਕਾ ਹੀ, ਬਿਲਕੁਲੋਂ ਹੀ, ਬਿਲਕੁਲੋਂ ਹੀ। ਜੋ ਕਾਮ ਅੰਦਰ ਦੀ ਤਪਸ਼ ਹੈ, ਵਿਕਾਰਾਂ ਦੀ ਤਪਸ਼, ਕਾਮ ਕ੍ਰੋਧ ਲੋਭ ਅਹੰਕਾਰ ਦੀ ਤਪਸ਼, ਤ੍ਰਿਸ਼ਨਾ ਦੀ ਅੱਗ ਆਦਿਕ ਜੋ ਤਪਸ਼, ਜਿਹਨੂੰ ਬਾਬਾ ਫਰੀਦ ਜੀ ਮਹਾਰਾਜ ਨੇ ਗੁੱਝੀ ਅੱਗ ਕਿਹਾ, ਕਿਜ ਨਾ ਬੁੱਝੈ ਕਿਜ ਨਾ ਸੁੱਝੈ ਦੁਨੀਆਂ ਗੁੱਝੀ ਪਾਹੇ, ਗੁੱਝੀ ਅੱਗ, ਜਿਹਨੂੰ ਗੁਰੂ ਅਰਜਨ ਸਾਹਿਬ ਜੀ ਨੇ ਵੀ ਗੁੱਝੀ ਅੱਗ ਕਿਹਾ। ਗੁੱਝੀ ਪਾਹੇ ਜਲੈ ਸੰਸਾਰਾ ਭਗਤ ਨਾ ਵਿਆਪੈ ਮਾਇਆ। ਮਹਾਰਾਜ ਕਹਿੰਦੇ ਉਹ ਅੰਦਰ ਦੀ ਤਪਸ਼ ਜੋ ਹੈ ਉਹ ਭਾਈ ਬੁੱਝਦੀ ਨਹੀਂ।
ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਫਿਰ ਸਤਿਗੁਰਾਂ ਨੂੰ ਪੁੱਛਿਆ, ਮਹਾਰਾਜ ਜੇ ਚੰਦਨ ਚੰਦਰਮਾ ਤੇ ਸਰਦੀ ਦੀ ਰੁੱਤ ਅੰਦਰ ਨੂੰ ਸ਼ਾਂਤੀ ਨਹੀਂ ਦੇਣ ਵਾਲੀ ਤੇ ਮਹਾਰਾਜ ਸਾਰੀ ਜ਼ਿੰਦਗੀ ਤਪਦੇ ਰਵਾਂਗੇ, ਸਾਨੂੰ ਕਦੀ ਸ਼ਾਂਤੀ ਨਹੀਂ ਮਿਲੇਗੀ। ਸਤਿਗੁਰੂ ਮੁਸਕਰਾ ਕੇ ਕਹਿੰਦੇ ਹਾਂ ਭਾਈ ਮਿਲੇਗੀ, ਹਾਂ ਜ਼ਰੂਰ ਮਿਲੇਗੀ। ਸੀਤਲ ਥੀਵੈ ਨਾਨਕਾ, ਜੀ ਹਾਂ ਭਾਈ ਸੀਤਲ ਥੀਵੈ, ਠੰਡਾ ਹੋ ਜਾਂਦਾ ਹੈ ਮਨੁੱਖ, ਸ਼ਾਂਤ ਹੋ ਜਾਂਦਾ ਹੈ ਮਨੁੱਖ। ਕਿਵੇਂ ਮਹਾਰਾਜ? ਸਤਿਗੁਰੂ ਕਹਿੰਦੇ ਜਪੰਦੜੋ ਹਰ ਨਾਮ, ਜਿਹੜੇ ਨਾਮ ਜਪਦੇ ਨੇ ਉਹ ਠੰਡੇ ਹੋ ਜਾਂਦੇ। ਮਨ ਤੀਆ ਠੰਡਾ, ਮਿਟਵੀ ਡੰਜਾ, ਪਾਇਆ ਬਹੁਤ ਖਜ਼ਾਨੇ ਆ। ਵਾਹਿਗੁਰੂ ਜੀ ਦਾ ਨਾਮ ਠੰਡਾ ਹੈ, ਜੋ ਨਾਮ ਨੂੰ ਜਪਦੇ ਨੇ ਸ਼ਾਂਤ ਹੋ ਜਾਂਦੇ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ। ਸਵਾ ਬਾਰਾਂ ਮਣ ਪੱਕਾ, ਬਾਲਣ ਬਾਲ ਕੇ ਤਵੀ ਗਰਮ ਕਰਦਾ ਚੰਦੂ ਲਾਲ, ਸਵਾ ਬਾਰਾਂ ਮਣ ਪੱਕਾ ਬਾਲਣ ਬਾਲ ਕੇ ਰੇਤ ਗਰਮ ਕਰਦਾ, ਤੱਤੀ ਤਵੀ ਤੇ ਬਿਠਾ ਕੇ ਰੇਤਾ ਸੀਸ ਤਥਾ ਸਾਰੇ ਸਰੀਰ ਤੇ ਪਾਉਂਦਾ ਹੈ। ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਮੁਸਕਰਾ ਕੇ ਕਹਿੰਦੇ ਸਤਿਗੁਰੂ ਆਖਿਆ ਸੁਣੋ ਮੀਆਂ ਛੋਡੋ ਪ੍ਰੀਤੀ ਚਾਮਸੇ, ਕਿਆ ਹੁਆ ਤਨ ਤਪ ਰਹਾ, ਮਨ ਸੀਤਲ ਹੈ ਹਰੀ ਨਾਮ ਸੇ। ਕਹਿੰਦੇ ਕੀ ਹੋਇਆ, ਜੇ ਤਨ ਤਪਦਾ ਮਨ ਤਾਂ ਨਹੀਂ ਤਪਦਾ, ਜਿਸਮ ਤਪਦਾ ਜਿਹਨ ਤਾਂ ਨਹੀਂ ਤਪਦਾ, ਸਰੀਰ ਤਪਦਾ ਆਤਮਾ ਤਾਂ ਨਹੀਂ ਨਾ ਤਪਦੀ। ਉਹ ਗੁਰਮੁਖ ਜਿਹੜੇ ਨੇ ਸ਼ਾਂਤ ਹੁੰਦੇ ਨੇ, ਸੀਤਲ ਹੋ ਜਾਂਦੇ ਨੇ, ਠੰਡਕ ਵਾਲੇ, ਸ਼ਾਂਤੀ ਵਾਲੇ, ਸਕੂਨ ਵਾਲੇ ਹੋ ਜਾਂਦੇ ਜਿਹੜੇ ਮਹਾਰਾਜ ਜੀ ਦਾ ਨਾਮ ਜਪਦੇ। ਆਪਾਂ ਵੀ ਸਾਰੇ ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਮਹਾਰਾਜ ਕਹਿੰਦੇ ਜੋ ਵਾਹਿਗੁਰੂ ਜੀ ਦਾ ਨਾਮ ਜਪਦੇ ਨੇ ਉਹਨਾਂ ਦਾ ਮਨ ਠੰਡਾ ਹੋ ਜਾਂਦਾ।
ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ।
ਅੱਗੇ ਮਹਾਰਾਜ ਪੌੜੀ ਦੇ ਵਿੱਚ ਇਸ ਸਲੋਕ ਦੀ ਵਿਆਖਿਆ ਕਰਦੇ ਨੇ ਬੜੀ ਸੁਖੈਨ ਪੰਜਾਬੀ ਜੀ ਭਾਸ਼ਾ ਦੇ ਵਿੱਚ। ਮਹਾਰਾਜ ਕਹਿੰਦੇ ਹਾਂ ਭਾਈ ਜਿਹਨਾਂ ਨੂੰ ਵਾਹਿਗੁਰੂ ਜੀ ਦੇ ਚਰਨਾਂ ਕਮਲਾਂ ਦੀ ਓਟ ਹੈ ਨਾ, ਵਾਹਿਗੁਰੂ ਜੀ ਦੇ ਚਰਨ ਕਮਲਾਂ ਦਾ ਆਸਰਾ, ਆਸਰਾ ਲੈ ਕੇ ਉਧਰੇ ਸਗਲ ਜਨ ਸਾਰੇ ਮਨੁੱਖ ਸਾਰਿਆਂ ਦਾ ਹੀ ਉਧਾਰ ਹੋ ਗਿਆ। ਕੋਈ ਬ੍ਰਾਹਮਣ, ਕੋਈ ਕਸ਼ਤਰੀ, ਕੋਈ ਬੈਸ, ਕੋਈ ਸ਼ੂਦਰ, ਕੋਈ ਹਿੰਦੂ, ਮੁਸਲਿਮ, ਸਿੱਖ, ਜਿੰਨੇ ਵੀ ਜਪਿਆ ਉਹਦਾ ਭਲਾ ਹੋ ਗਿਆ। ਸਗਲ ਜਨ ਸਾਰਿਆਂ ਦਾ ਭਲਾ ਹੋਇਆ, ਸਭ ਦਾ ਉਧਾਰ ਹੋਇਆ, ਸਭ ਨੂੰ ਮੁਕਤੀ ਮਿਲੀ ਹੈ।
ਹੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ।
ਇੱਥੇ ਅਗਲੀ ਤੁਕ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਵਾਹਿਗੁਰੂ ਨੂੰ ਸਮਰਪਿਤ ਹੋ ਜਾਂਦੇ ਨੇ, ਉਹਦੇ ਸਮਕਸ਼ ਬੇਨਤੀ ਕਰਦੇ ਜਾਂ ਸਾਨੂੰ ਬੇਨਤੀ ਕਰਨ ਦਾ ਤਰੀਕਾ ਤੇ ਸਲੀਕਾ ਤੇ ਢੰਗ ਦੱਸਦੇ ਨੇ। ਕਹਿੰਦੇ ਮੇਰੇ ਮਾਲਿਕ ਪਰਮੇਸ਼ਰ ਸੁਣ ਪ੍ਰਤਾਪ ਗੋਬਿੰਦ, ਤੇਰੇ ਨਾਮ ਦਾ ਪ੍ਰਤਾਪ ਸੁਣ ਕੇ ਨਾ ਨਿਰਭਉ ਭਏ ਮਨ, ਸਾਡਾ ਮਨ ਨਿਰਭਉ ਹੋ ਗਿਆ। ਭਾਈ ਗੁਰਦਾਸ ਜੀ ਸਾਹਿਬ ਜੀ ਦੀ ਇੱਕ ਬੜੀ ਪਿਆਰੀ ਤੁਕ ਚੇਤੇ ਆਈ, ਉਹ ਕਹਿੰਦੇ ਜਦੋਂ ਮੈਂ ਆਪਣੀ ਕਰਨੀ ਵਿਹਨਾ ਨਾ ਤੇ ਮਨ ਡਰਦਾ ਕਿ ਨਰਕ ਹੂੰ ਨਾ ਪਾਵਾਂ ਠੋਰ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵਾਂ ਠੋਰ, ਮਨ 'ਚ ਇੱਦਾਂ ਹੁੰਦਾ ਵੀ ਮੈਨੂੰ ਤੇ ਨਰਕਾਂ 'ਚ ਵੀ ਜਗ੍ਹਾ ਨਹੀਂ ਮਿਲਣੀ, ਮੈਂ ਤੇ ਇੰਨਾ ਗੰਦਾ ਕਿ ਨਰਕ ਵੀ ਗੰਦੇ ਹੋਣਗੇ। ਪਰ ਸਤਿਗੁਰੂ ਜਦੋਂ ਤੇਰੇ ਚਰਨਾਂ ਵੱਲ ਵਹਿਨਾ, ਤੂੰ ਇੰਨਾ ਦਿਆਲੂ, ਇੰਨਾ ਕਿਰਪਾਲੂ, ਇੰਨਾ ਮਿਹਰਬਾਨ, ਇੰਨਾ ਬਖਸ਼ਿੰਦ, ਫਿਰ ਮਨ ਨੂੰ ਹੌਸਲਾ ਹੋ ਜਾਂਦਾ ਵੀ ਕੋਈ ਗੱਲ ਨਹੀਂ, ਐਸੇ ਦੁਰਮਤ ਨਿਸਤਰੇ ਤੂੰ ਕਿਉਂ ਨਾ ਧਰੇ ਰਵਿਦਾਸ, ਜਦੋਂ ਇੰਨੇ ਇੰਨੇ ਦੁਰਮਤੀਏ ਭੈੜੀ ਮਤ ਵਾਲੇ ਧਰ ਗਏ ਨੇ, ਫਿਰ ਤੂੰ ਕਿਉਂ ਨਾ ਧਰੇਗਾ, ਤੇਰਾ ਵੀ ਭਲਾ ਹੋ ਜਾਏਗਾ, ਤੂੰ ਵੀ ਜਪਿਆ ਕਰ ਮਨ, ਕੋਈ ਗੱਲ ਨਹੀਂ ਹੁੰਦੀ। ਤੇਰੇ ਜਿੰਨੇ ਮਰਜ਼ੀ ਗੁਨਾਹ ਹੋਣਗੇ, ਜਿੰਨੇ ਮਰਜ਼ੀ, ਇੰਨੇ ਵੱਡੇ, ਇੰਨੇ ਜ਼ਿਆਦੇ ਗੁਨਾਹ ਨਹੀਂ ਹੋ ਸਕਦੇ ਕਿ ਪਰਮਾਤਮਾ ਦਾ ਨਾਮ ਉਹਨੂੰ ਬਖਸ਼ਣ ਵਾਸਤੇ ਸਮਰੱਥ ਨਾ ਹੋਵੇ। ਜਪਿਆ ਕਰ, ਬਸ ਪਛਤਾਇਆ ਨਾ ਕਰ ਬਹੁਤਾ, ਜਪਿਆ ਕਰ, ਭਜਨ ਕਰਿਆ ਕਰ, ਬੰਦਗੀ ਕਰਿਆ ਕਰ, ਨਾਮ ਜਪ, ਜਿੰਨਾ ਹੁੰਦਾ ਜਪ, ਜਪੀ ਜਾ। ਰਸਨਾ ਜਪਣ ਨੂੰ ਹੀ ਦਿੱਤੀ ਹੈ, ਹੋਰ ਕਿਸੇ ਕੰਮ ਵਾਸਤੇ ਰਸਨਾ ਨਹੀਂ ਦਿੱਤੀ ਕਰਤਾ ਪੁਰਖ ਨੇ। ਮਹਾਰਾਜ ਕਹਿੰਦੇ ਸੁਣ ਪ੍ਰਤਾਪ ਗੋਬਿੰਦ ਨਿਰਭਉ ਭਏ ਮਨ, ਵਾਹਿਗੁਰੂ ਜੀ ਦੇ ਨਾਮ ਦਾ ਪ੍ਰਤਾਪ ਸੁਣ ਕੇ ਸਾਡਾ ਮਨ ਨਿਰਭਉ ਹੋ ਗਿਆ, ਮਨ ਨੂੰ ਹੌਸਲਾ ਆ ਗਿਆ।
ਟੂਟ ਨਾ ਆਵੇ ਮੂਲ ਸੰਚਿਆ ਨਾਮ ਧਨ।
ਮਹਾਰਾਜ ਕਹਿੰਦੇ ਹਾਂ ਭਾਈ ਜਿਨ੍ਹਾਂ ਨੇ ਨਾਮ ਤੁਹਾਨੂੰ ਸੰਚਿਆ ਨਾ, ਇਕੱਠਿਆਂ ਕੀਤਾ, ਜਿੱਦਾਂ ਜਿੱਦਾਂ ਅਸੀਂ ਜਪਦੇ ਹਾਂ ਉਹ ਧਨ ਇਕੱਠਾ ਹੁੰਦਾ। ਦਸ਼ਮੇਸ਼ ਸਤਿਗੁਰਾਂ ਦੀ ਬਾਣੀ ਦੇ ਵਿੱਚ ਇੱਕ ਬੜੀ ਪਿਆਰੀ ਤੁੱਕ ਆਉਂਦੀ ਹੈ, ਬਹੁਤੀ ਪਿਆਰੀ, ਸਾਰੇ ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ। ਮਹਾਰਾਜ ਕਹਿੰਦੇ ਇਹ ਲਾਲਚ ਹੋਂ ਗੁਣ ਤਉ ਚਰਉ, ਕਿੰਨੀ ਪਿਆਰੀ ਤੁੱਕ। ਕਹਿੰਦੇ ਮੇਰੇ ਮਨ 'ਚ ਲਾਲਚ ਆ, ਜਿਵੇਂ ਗ੍ਰਿਸਤੀ ਬੰਦਾ ਲਾਲਚ ਕਰਦਾ ਹੋਰ ਮਾਇਆ ਇਕੱਠੀ ਕਰੀਏ, ਹੋਰ ਇਕੱਠੀ ਕਰੀਏ। ਕਹਿੰਦੇ ਮੇਰੇ ਮਨ ਵਿੱਚ ਲਾਲਚ ਆ ਕਿ ਮੈਂ ਤੇਰੇ ਗੁਣ ਉਚਾਰਾਂ। ਇਹ ਲਾਲਚ ਹੋਂ ਗੁਣ ਤਉ ਉਚਰਉ, ਕਿ ਜੇ ਆਪਾਂ 4 ਵਜੇ ਉੱਠਦੇ ਤਾਂ ਸੋਚਣਾ 3:30 ਉੱਠੀਏ, ਇੰਨੀ ਜ਼ਿੰਦਗੀ ਸੁੱਤਿਆਂ ਲੰਘ ਗਈ, ਕੀ ਖੱਟ ਲਿਆ ਸੁੱਤਿਆਂ, ਹੋਰ ਜਪ ਲਈਏ। ਲਗਾ ਰਹੇ ਤਾਂ ਲਗਾ ਰਹੋ ਹਰਦਮ ਕਦੇ ਨਾ ਡੋਲ, ਲਗਾ ਰਹੇ ਤਾਂ ਲਾਖਦਾ ਹਟੇ ਤਾਂ ਕੌਡੀ ਮੋਲ। ਭਾਈ ਵੀਰ ਸਿੰਘ ਸਾਹਿਬ ਜੀ ਦੇ ਬਚਨ। ਕਹਿੰਦੇ ਤੋਟ ਨਾ ਆਵੇ ਮੂਲ ਸੰਚਿਆ ਨਾਮ ਧਨ, ਜਿਨ੍ਹਾਂ ਨੇ ਨਾਮ ਧਨ ਇਕੱਠਾ ਕੀਤਾ ਲਾਲਚੀ ਬਣ ਕੇ, ਜਿਵੇਂ ਮਾਇਆਧਾਰੀ ਦੁਕਾਨਦਾਰ ਬੰਦਾ ਕਿਸੇ ਨਾਲ ਵਾਧੂ ਗੱਲ ਵੀ ਨਹੀਂ ਕਰਦਾ, ਟਾਈਮ ਵੀ ਖਰਾਬ ਨਹੀਂ ਕਰਦਾ, ਸੋਚਦਾ ਹੋਰ ਕਮਾਈ ਕੀਤੀ ਜਾਵੇ, ਗੱਲਾਂ ਬਾਤਾਂ ਮੋਬਾਈਲ ਟੀਵੀ ਜੇ ਵੋ, ਇਹਨੂੰ ਸੰਕੋਚ ਦੇਣਾ, ਕਿਉਂਕਿ ਸਾਡੇ ਮਨ ਦਾ ਖਿੰਡਾਓ ਦਾ ਕਾਰਨ ਆ, ਇਹਦੇ ਨਾਲ ਆਪਾਂ ਉਲਝਦੇ ਹਾਂ। ਦੁਨੀਆਦਾਰੀ ਉਹ ਐਸਾ ਇੱਕ ਨਰਕ ਹੈ, ਐਸਾ ਇੱਕ ਸਮੁੰਦਰ ਹੈ ਜਿਹਦੇ ਵਿੱਚੋਂ ਬਾਹਰ ਨਿਕਲਣ ਦੀ ਜਗ੍ਹਾ ਕੋਈ ਨਹੀਂ ਮਿਲਦੀ, ਗਰਕ ਹੀ ਹੁੰਦੇ ਜਾਂਦੇ। ਇਸ ਕਰਕੇ ਆਪਣਾ ਅੱਗਾ ਵੇਖੀਏ, ਅੱਗੇ ਕੋ ਕਿਛ ਤੁਲਹਾ ਬੰਦੋ ਕਿਆ ਪਰਵਾਸਾ ਧਨ ਕਾ, ਪ੍ਰਲੋਕ ਸਵਾਰੀਏ ਆਪਾਂ। ਸੋ ਇਹ 84 ਲੱਖ ਜੂਨ ਤੋਂ ਬਾਅਦ ਸਾਨੂੰ ਮਨੁੱਖਾ ਦੇ ਹੀ ਪ੍ਰਾਪਤ ਹੋਈ ਹੈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਉਹ ਗੁਰਮੁਖ ਲਾਲਚੀ ਬਣ ਕੇ ਨਾਮ ਧਨ ਦਾ ਸੋ ਸੰਗ੍ਰਹਿਣ ਕਰਦੇ ਨੇ, ਅਤੇ ਜਿਹੜੇ ਨਾਮ ਧਨ ਇਕੱਠਾ ਕਰਦੇ ਨੇ ਉਹਨਾਂ ਨੂੰ ਕਦੇ ਤੋਟ ਨਹੀਂ ਆਉਂਦੀ, ਉਹ ਧਨ ਕਦੇ ਮੁੱਕਦਾ ਤਰੁੱਟਦਾ ਨਹੀਂ।
ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ।
ਮਹਾਰਾਜ ਕਹਿੰਦੇ ਐਸੇ ਜੋ ਸੰਤ ਲੋਕ ਨੇ ਜੋ ਨਾਮ ਧਨ ਇਕੱਠਾ ਕਰਦੇ ਨੇ ਉਹਨਾਂ ਦੀ ਸੰਗਤ ਜੋ ਹੈ ਵੱਡੇ ਪੁੰਨਾਂ ਦੇ ਨਾਲ, ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ।
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ।
ਸੋ ਇਹ ਪੰਕਤੀ ਦੇ ਅਰਥਾਂ ਵੱਲ ਥੋੜਾ ਜਿਹਾ ਧਿਆਨ ਦੇਣਾ। ਧਿਆਉਣਾ ਜੋ ਹੈ ਨਾ ਉਹ ਮਨ ਦੇ ਨਾਲ ਹੁੰਦਾ, ਤੇ ਸੁਣਨਾ ਜੋ ਕੰਨਾਂ ਦੇ ਨਾਲ ਭਾਵ ਸਰੀਰ ਦੇ ਨਾਲ। ਸਤਿਗੁਰੂ ਜੀ ਕਹਿੰਦੇ ਆਠ ਪਹਿਰ ਹਰ ਧਿਆਏ, ਅੱਠੇ ਪਹਿਰ ਉਹਨੂੰ ਧਿਆ, ਅੱਠੇ ਪਹਿਰ ਜਪਣਾ ਤੇ ਤੇਰੇ ਲਈ ਹੋ ਸਕਦਾ ਕਠਿਨ ਹੋਵੇ, ਇਸ ਕਰਕੇ ਕਿਰਤ ਵਿਰਤ ਕਰਦੇ ਹਾਂ, ਉਹਨੂੰ ਧਿਆ, ਉਹਦਾ ਚਿੰਤਨ ਕਰ, ਸਿਮਰਨ ਕਰ। ਤੇ ਸੁਣਨਾ ਜੋ ਹੈ, ਜਪ ਜੋ ਹੈ, ਉਹ ਨਿੱਤ ਹੈ ਤੇਰੇ ਵਾਸਤੇ, ਇਹ ਨਹੀਂ ਇਕੱਲਾ ਐਤਵਾਰ ਹੀ, ਮੱਸਿਆ ਸੰਗਰਾਂਦ ਜਾਂ ਖਾਲੀ ਪੂਰਨਮਾਸੀ ਤੇ ਨਾ, ਉਹ ਨਿੱਤੀ। ਤਾਂ ਆਪਾਂ ਕਹਿੰਦੇ ਨਿੱਤ ਨੇਮ, ਜੋ ਨਿੱਤ ਨਿਯਮ ਦੇ ਨਾਲ ਨੇਮ ਦੇ ਨਾਲ ਕੀਤਾ ਜਾਵੇ। ਅਤੇ ਸਤਿਗੁਰੂ ਉਪਦੇਸ਼ ਦਿੰਦੇ ਅੱਜ ਦੇ ਮੁੱਖ ਵਾਕ ਦੀ ਸਮਾਪਤੀ ਕਰਦੇ ਹਾਂ। ਹਾਂ ਭਾਈ, ਅੱਠੇ ਪੈਰ ਉਹਨੂੰ ਧਿਆ, ਚਿੰਤਨ ਕਰ ਮਨ ਕਰਕੇ, ਤੇ ਨਾਮ ਦਾ ਜਾਪ ਅਤੇ ਸ਼੍ਰਵਣ ਜੋ ਹੈ ਉਹ ਨਿੱਤ ਕਰਿਆ ਕਰ, ਨਿਯਮ ਦੇ ਨਾਲ ਨੇਮ ਦੇ ਨਾਲ ਅੰਮ੍ਰਿਤ ਵੇਲੇ ਉੱਠ ਕੇ।
ਸੂਹੀ ਮਹੱਲਾ ਪਹਿਲਾ ਜਿਨ ਕਉ ਭਾਂਡੇ ਪਾਉ ਤਿਨਾ ਸਵਾਰ ਸੀ।
ਅੱਗੇ ਮਹਾਰਾਜ ਸਤਿਗੁਰੂ ਬਾਬਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੋ ਸੂਹੀ ਰਾਗ ਦੇ ਵਿੱਚ ਲੜੀਵਾਰ ਕਥਾ ਵਿੱਚ ਬਖਸ਼ਿਸ਼ਾਂ ਰਹਿਮਤਾਂ ਸਾਡੀ ਝੋਲੀ ਪਾ ਕੇ ਗਰੀਬਾਂ ਨਿਮਾਣਿਆਂ ਨਿਤਾਣਿਆਂ ਨੂੰ ਸਾਨੂੰ ਨਿਵਾਜ ਰਹੇ ਨੇ। ਸੋ ਲੜੀਵਾਰ ਰੂਪ ਦੇ ਵਿੱਚ ਸਤਿਗੁਰਾਂ ਦੀ ਕਥਾ ਸਰਵਣ ਕਰੋ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਹਾਂ ਭਾਈ, ਜਿਨ ਕਉ ਭਾਂਡਾ ਭਾਓ, ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡਾ, ਪੰਜਾਬੀ ਦਾ ਪੁਰਾਣਾ ਸ਼ਬਦ ਹੈ, ਹੁਣ ਆਪਾਂ ਇਹਨੂੰ ਬਰਤਨ ਕਹਿਣ ਲੱਗ ਗਏ, ਹਿੰਦੀ ਦਾ ਸ਼ਬਦ ਬਰਤਨ, ਪੰਜਾਬੀ ਦਾ ਸ਼ਬਦ ਭਾਂਡਾ, ਭਾਂਡਾ ਭਾਓ ਅੰਮ੍ਰਿਤ ਤਿੱਤ ਢਾਲ, ਬੜੀ ਬੜੀ ਸ਼ਬਦ ਬਾਣੀ 'ਚ ਆਇਆ। ਛੋਟੇ ਛੋਟੇ ਸ਼ਬਦਾਂ ਤੋਂ ਸਾਧ ਸੰਗਤ ਜੀ ਭਾਸ਼ਾ ਜਿਹੜੀ ਹੈ ਉਹ ਤਬਦੀਲ ਹੋ ਜਾਂਦੀ। ਅਸੀਂ ਤਾਂ ਪੰਜਾਬ ਤੋਂ ਬਾਹਰ ਰਹਿੰਦੇ ਹਾਂ, ਸਾਡੇ ਮੂੰਹ ਤੋਂ ਕੋਈ ਹਿੰਦੀ ਦਾ ਸ਼ਬਦ ਨਿਕਲੇ ਤਾਂ ਚਲੋ ਸੋਚਿਆ ਜਾ ਸਕਦਾ ਕਿ ਬਗਾਨੇ ਦੇਸ਼ ਵਿੱਚ ਹਾਂ, ਉੱਧਰ ਦੀ ਭਾਸ਼ਾ ਇਸ ਤਰ੍ਹਾਂ ਦੀ ਹੈ, ਪਰ ਆਪਣੀ ਭਾਸ਼ਾ ਨੂੰ ਜ਼ਰੂਰ ਬਚਾਓ। ਇੱਕ ਇੱਕ ਸ਼ਬਦ ਜੋ ਹੈ ਉਹ ਆਪਾਂ ਨੂੰ ਪੰਜਾਬੀ ਦਾ ਵਰਤਣਾ ਚਾਹੀਦਾ। ਹੌਲੀ ਹੌਲੀ ਫਿਰ ਅਸੀਂ ਹੋਰ ਸੱਭਿਅਤਾ ਦੇ ਮਾਲਕ ਬਣਦੇ ਜਾਂਦੇ ਹਾਂ, ਜੋ ਕਿ ਠੀਕ ਨਹੀਂ ਹੈ। ਗੁਰੂ ਬਾਬਾ ਨਾਨਕ ਸਾਹਿਬ ਜੀ ਮਾਣ ਨੇ ਜਾ ਕੇ ਸੋ ਮੱਕੇ ਵਿੱਚ ਕਿਹਾ ਸੀਗਾ ਕਿ ਬੋਲੀ ਅਵਰ ਤੁਮਾਰੀ, ਕਿ ਤੁਹਾਡੀ ਬੋਲੀ ਬਦਲ ਗਈ ਹੈ, ਆਪਣੀ ਬੋਲੀ ਨੂੰ ਸੰਭਾਲੋ। ਅਤੇ ਗੁਰੂ ਨਾਨਕ ਸਾਹਿਬ ਜੀ ਜੇ ਬਗਾਨੇ ਲੋਕਾਂ ਨੂੰ ਜਾ ਕੇ ਕਹਿੰਦੇ ਆਪਣੀ ਬੋਲੀ ਨੂੰ ਸੰਭਾਲੋ, ਅਤੇ ਸਾਨੂੰ ਵੀ ਕਹਿ ਰਹੇ ਨੇ ਕਿ ਖਾਲਸਿਓ ਆਪਣੀ ਬੋਲੀ ਨਾ ਬਦਲੋ, ਦੂਜੀਆਂ ਬੋਲੀਆਂ ਨੂੰ ਭਾਸ਼ਾਵਾਂ ਨੂੰ ਲੱਖ ਵਾਰੀ ਪੜ੍ਹੋ। ਤੁਹਾਡੇ ਗੁਰੂ ਨੇ ਭਾਸ਼ਾਵਾਂ ਪੜ੍ਹੀਆਂ ਸਨ, ਤਾਂ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅਨੇਕਾਂ ਹੀ ਭਾਸ਼ਾਵਾਂ ਨੇ, ਪਰ ਤੁਹਾਡਾ ਗੁਰੂ ਪੰਜਾਬੀ ਬੋਲੀ ਬੋਲਦਾ ਸੀਗਾ। ਇਹ ਪੰਜਾਬੀ ਮਾਂ ਬੋਲੀ ਨਹੀਂ ਹੈ, ਇਹ ਸਾਡੀ ਗੁਰੂ ਬੋਲੀ ਹੈ। ਮਾਂ ਨੇ ਨਹੀਂ ਦਿੱਤੀ ਇਹ ਬੋਲੀ, ਸਾਨੂੰ ਗੁਰੂ ਨੇ ਦਿੱਤੀ ਹੈ, ਇਸ ਕਰਕੇ ਸਾਨੂੰ ਬੋਲਣੀ ਚਾਹੀਦੀ ਹੈ। ਇਹ ਪੰਜਾਬੀ ਬੋਲਦਿਆਂ ਸਾਡੇ ਹਿਰਦੇ 'ਚ ਗੁਰੂ ਦੀ ਯਾਦ ਆਉਂਦੀ। ਕਹਿੰਦੇ ਜਿਨ੍ਹਾਂ ਦੇ ਹਿਰਦੇ ਵਿੱਚ, ਜਿਨ੍ਹਾਂ ਦੇ ਹਿਰਦੇ ਰੂਪੀ ਭਾਂਡੇ ਦੇ ਵਿੱਚ, ਬਰਤਨ ਦੇ ਵਿੱਚ ਭਾਓ ਹੈ, ਪ੍ਰੇਮ ਹੈ, ਮੁਹੱਬਤ ਹੈ, ਪਿਆਰ ਹੈ, ਸਿਦਕ ਹੈ, ਸ਼ਰਧਾ, ਭਾਵਨਾ, ਆਸਥਾ, ਤਵੱਕਾ ਹੈ, ਯਕੀਨ ਹੈ, ਜਿਹੜਾ ਮਰਜ਼ੀ ਸ਼ਬਦ ਵਰਤ ਲਓ, ਤਿੰਨਾਂ ਸਵਾਰ ਸੀ ਮਹਾਰਾਜ ਉਹਨਾਂ ਨੂੰ ਸਵਾਰਦੇ ਨੇ। ਇਸ ਕਰਕੇ ਭਾਵਨਾ ਬਹੁਤ ਜ਼ਰੂਰੀ ਹੈ। ਇੱਕ ਬੇਨਤੀ ਜ਼ਰੂਰ ਕਰਾਂ ਸਾਧ ਸੰਗਤ ਜੀ, ਉਹ ਵਕਤ ਦੀ ਜ਼ਰੂਰਤ ਬਣ ਗਈ। ਅੱਜ ਨਾ ਸਾਡੀ ਜਿਹੜੀ ਮਾਨਸਿਕਤਾ ਹੈ ਨਾ, ਮਾਫ਼ ਕਰਨਾ, ਸਾਡੇ ਲਿਖਾਰੀਆਂ ਅਤੇ ਸਾਡੇ ਬੁਲਾਰਿਆਂ ਵੱਲੋਂ ਉਹ ਮਾਨਸਿਕਤਾ ਭਾਵਨਾ ਤੋਂ ਸੱਖਣੀ ਬਣਾਈ ਜਾ ਰਹੀ ਹੈ। ਮਾਫ਼ ਕਰਨਾ ਭਾਵਨਾ ਤੋਂ ਸੱਖਣੀ, ਕਦੇ ਨਜ਼ਰ ਮਾਰ ਕੇ ਦੇਖੋ, ਬਾਕੀ ਗੱਲਾਂ ਛੱਡੋ, ਤੁਸੀਂ ਦਲੀਲਾਂ ਛੱਡ ਦਿਓ, ਤੁਸੀਂ ਕਹਿਣੀਆਂ ਛੱਡ ਦਿਓ, ਕਰਨੀਆਂ ਵੇਖੋ। ਜੇ ਸ਼ਹੀਦੀਆਂ ਹੋਈਆਂ ਨੇ ਤਾਂ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਭਾਵਨਾ ਸੀ, ਜੋ ਸ਼ਰਧਾ ਵਾਲੇ ਸਨ। ਜੇ ਵਿਦਵਾਨ ਪੈਦਾ ਹੋਏ ਨੇ ਪ੍ਰਿੰਸੀਪਲ ਗੰਗਾ ਸਿੰਘ ਜੀ ਵਰਗੇ, ਗਿਆਨੀ ਦਿੱਤ ਸਿੰਘ ਜੀ ਵਰਗੇ ਉਹਨਾਂ 'ਚੋਂ ਪੈਦਾ ਹੋਏ ਨੇ ਜਿਨ੍ਹਾਂ ਨੇ ਭਾਵਨਾ ਦਾ, ਸ਼ਰਧਾ ਦਾ ਪ੍ਰਚਾਰ ਕੀਤਾ। ਅਤੇ ਜੇ ਪਰਉਪਕਾਰ ਕਹਿ ਲਓ, ਵਿਦਿਆ ਦਾ ਪ੍ਰਚਾਰ ਪ੍ਰਸਾਰ ਕਹਿ ਲਓ, ਅਤੇ ਭਾਵਨਾ ਵਾਲਿਆਂ ਨੇ ਹੀ ਜਿਹੜੀਆਂ ਜਥੇਬੰਦੀਆਂ ਗੁਰੂ ਕਾਲ ਤੋਂ ਚੱਲੀਆਂ ਆਉਂਦੀਆਂ ਨੇ ਉਹਨਾਂ ਵਿੱਚੋਂ ਹੀ ਵਿਦਵਾਨ, ਕ੍ਰਾਂਤੀਕਾਰੀ, ਸ਼ਸਤਰਧਾਰੀ, ਕਲਾਧਾਰੀ ਅਤੇ ਪਰਉਪਕਾਰੀ ਉਹਨਾਂ ਵਿੱਚੋਂ ਪੈਦਾ ਹੋਏ ਨੇ ਜਿਹੜੇ ਭਾਵਨਾ ਤੋਂ ਸੱਖਣੇ ਹਿਰਦੇ ਨੇ। ਸਾਡੇ ਵਰਗੇ ਉਹਨਾਂ ਵਿੱਚੋਂ ਕੋਈ ਯਥਾਰਥ ਵਕਤਾ ਅਤੇ ਯਥਾਰਥ ਲਿਖਾਰੀ ਵੀ ਕੋਈ ਪੈਦਾ ਨਹੀਂ ਹੋਇਆ, ਨਾ ਉਹਨਾਂ ਵਿੱਚੋਂ ਕੋਈ ਸ਼ਹੀਦ ਪੈਦਾ। ਗੱਲ ਕਿਸੇ ਦੀ ਨਿੰਦਿਆ ਦੀ ਨਹੀਂ, ਗੱਲ ਇਹ ਹੈ ਕਿ ਸਾਡੀ ਮਾਨਸਿਕਤਾ ਜਿਹੜੀ ਆ ਉਹ ਗੋਰਿਆਂ ਵਾਲੀ, ਅੰਗਰੇਜ਼ਾਂ ਵਾਲੀ ਬਣਾਈ ਜਾ ਰਹੀ ਹੈ। ਅਸੀਂ ਅੰਗਰੇਜ਼ ਬਣਨ ਦਾ ਯਤਨ ਨਾ ਕਰੀਏ, ਉਹ ਮਾਨਸਿਕਤਾ ਜਿਹੜੀ ਹੈ ਉਹ ਨਾ ਅਪਣਾਈਏ। ਮਾਨਸਿਕਤਾ ਅਸੀਂ ਉਹ ਅਪਣਾਈਏ ਜੋ ਸਾਡੇ ਵੱਡਿਆਂ ਵਡੇਰਿਆਂ ਦੀ ਮਾਨਸਿਕਤਾ ਸੀ। ਮਤਾ ਸਮਝੋ ਵਹਿਮਾਂ ਭਰਮਾਂ ਵਾਲੀ ਮਾਨਸਿਕਤਾ ਸੀਗੀ, ਇਸ ਤਰ੍ਹਾਂ ਹੈ ਨਹੀਂ। ਉਸੇ ਮਾਨਸਿਕਤਾ ਵਿੱਚੋਂ ਸ਼ਹੀਦੀਆਂ ਪੈਦਾ ਹੋਈਆਂ ਨੇ, ਅਤੇ ਜਦੋਂ ਅਸੀਂ ਮਾਨਸਿਕਤਾ ਚੇਂਜ ਕੀਤੀ ਹੈ ਉਦੋਂ ਸਾਡੇ ਅੰਦਰ ਡਰ ਪੈਦਾ ਹੋ ਗਿਆ। ਹੁਣ ਸ਼ਹੀਦੀ ਵੀ ਕੋਈ ਨਹੀਂ ਪੰਥ ਵਿੱਚ, ਬਹੁਤੀ ਕੋਈ ਬਹੁਤੇ ਵਿਦਵਾਨ ਵੀ ਨਹੀਂ ਹਨ ਪੰਥ ਵਿੱਚ, ਮਾਫ਼ ਕਰਨਾ, ਪ੍ਰਿੰਸੀਪਲ ਗੰਗਾ ਸਿੰਘ ਜੀ ਵਰਗੇ, ਗਿਆਨੀ ਦਿੱਤ ਸਿੰਘ ਜੀ ਵਰਗੇ, ਗਿਆਨੀ ਮਾਨ ਸਿੰਘ ਜੀ ਝੌਰ ਵਰਗੇ ਬੁਲਾਰੇ ਵੀ ਨਹੀਂ ਹਨ ਜਿਨ੍ਹਾਂ ਨੂੰ ਸਭ ਧਰਮਾਂ ਦਾ ਗਿਆਨ ਹੋਵੇ, ਜਾਂ ਹਨ ਤਾਂ ਬਹੁਤ ਸਵਾਏ ਅਤੇ ਸਾਦੇ ਹਨ। ਉਹ ਮਾਨਸਿਕਤਾ ਜਿਹੜੀ ਹੈ ਨਾ, ਉੱਥੋਂ ਸਾਧ ਸੰਗਤ ਜੀ ਸਾਰੇ ਗੁਣ ਪੈਦਾ ਹੁੰਦੇ ਨੇ। ਇਸ ਕਰਕੇ ਸਾਨੂੰ ਮਾਨਸਿਕਤਾ ਗੁਰਸਿੱਖਾਂ ਵਾਲੀ ਰੱਖਣੀ ਚਾਹੀਦੀ ਹੈ, ਨਾ ਕਿ ਗੋਰਿਆਂ ਵਾਲੀ। ਭਾਵਨਾ ਜਿਹੜੀ ਹੈ, ਸ਼ਰਧਾ ਜਿਹੜੀ ਹੈ, ਇਹ ਧਰਮ ਦਾ ਪਹਿਲਾ ਡੰਡਾ ਹੈ। ਇਹਦੇ ਤੋਂ ਬਿਨਾਂ ਧਰਮ ਦੀ ਮੰਜ਼ਿਲ 'ਤੇ ਨਹੀਂ ਪਹੁੰਚਿਆ ਜਾ ਸਕਦਾ। ਅਤੇ ਗੁਰੂ ਬਾਬਾ ਨਾਨਕ ਸਾਹਿਬ ਜੀ ਪਹਿਲੀ ਤੁੱਕ ਵਿੱਚ ਕਹਿੰਦੇ ਹੈ, ਹਾਂ ਭਾਈ, ਜਿਨ੍ਹਾਂ ਦੇ ਹਿਰਦੇ ਵਿੱਚ ਭਾਵਨਾ ਹੈ, ਸ਼ਰਧਾ ਹੈ, ਵਿਸ਼ਵਾਸ ਹੈ, ਪ੍ਰੇਮ ਹੈ, ਮਾਲਕ ਉਹਨਾਂ ਦੇ ਜੀਵਨ ਨੂੰ ਸਵਾਰ ਦਿੰਦਾ, ਝੋਲੀਆਂ ਭਰਦਾ।
ਦੁਖੀ ਕਰੈ ਪਸਾਉ ਦੁੱਖ ਵਿਸਾਰਸੀ।
ਮਹਾਰਾਜ, ਪ੍ਰੇਮ ਦੇ ਨਾਲ ਕੀ ਮਿਲਦਾ ਹੈ ਸਾਨੂੰ ਵੀ ਤੇ ਦੱਸੋ ਸਤਿਗੁਰੂ, ਤਾਂ ਹੀ ਹਿਰਦੇ 'ਚ ਪਿਆਰ ਪੈਦਾ ਹੋਵੇਗਾ ਨਾ। ਮਨੁੱਖੀ ਮਨ ਬੜਾ ਲਾਲਚੀ ਹੈ, ਕੁਛ ਮਿਲਦਾ ਹੋਵੇ ਤੇ ਤਾਂ ਹੀ ਉੱਧਰ ਜਾਂਦਾ, ਬਚਪਨ ਹੀ ਇਸ ਤਰ੍ਹਾਂ ਦਾ ਹੁੰਦਾ। ਮਾਂ ਪਿਓ ਦੇ ਕੋਲ ਬੱਚੇ ਤਾਂ ਜਾਂਦੇ ਜਦੋਂ ਦੁੱਧ ਦੀ ਲੋੜ ਹੋਵੇ, ਵਸਤੂ ਦੀ ਲੋੜ ਹੋਵੇ, ਉਦਾਂ ਜਾਂਦੇ ਨਹੀਂ ਹਨ। ਮਨੁੱਖੀ ਮਨ ਦੀ ਇਹ ਕਮਜ਼ੋਰੀ ਹੈ, ਖੂਬੀ ਜਾਂ ਖਾਮੀ ਕਹਿ ਲਵੋ। ਮਹਾਰਾਜ, ਕੀ ਮਿਲੇਗਾ? ਸਤਿਗੁਰੂ ਜੀ ਗਰੀਬ ਨਿਵਾਜ, ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਸੁਖੀ ਕਰੇ ਪਸਾਓ, ਵਾਹਿਗੁਰੂ ਪ੍ਰਸੰਨ ਹੋ ਕੇ ਸੁੱਖਾਂ ਦਾ ਪ੍ਰਸ਼ਾਦ ਦੇਵੇਗਾ, ਸੁੱਖਾਂ ਦੀ ਬਖਸ਼ਿਸ਼ ਦੇਵੇਗਾ। ਔਰ ਦੁੱਖ ਵਿਸਾਰ ਸੀ, ਜੀਵਨ ਵਿੱਚੋਂ ਦੁੱਖ ਭੁੱਲ ਹੀ ਜਾਣਗੇ। ਸਦਾ ਸੁੱਖ ਮਨ ਵੈਸਾ, ਦੁੱਖ ਸੰਸਾਰ ਹੈ ਖੋਵੈ।
ਸਹਸਾ ਮੂਲੇ ਨਾਹੇ ਸਰ ਪਰ ਤਾਰ ਸੀ।
ਮਹਾਰਾਜ ਕਹਿੰਦੇ, ਇਸ ਗੱਲ ਵਿੱਚ ਕੋਈ ਸਹਿਸਾ ਨਹੀਂ, ਕੋਈ ਸ਼ੰਕਾ ਨਹੀਂ, ਕੋਈ ਡਾਊਟ ਨਹੀਂ, ਕੋਈ ਸ਼ੱਕ ਨਹੀਂ। ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰੇਮ ਹੈ, ਮਾਲਕ ਸਰ ਪਰ ਤਾਰ ਸੀ, ਜ਼ਰੂਰ ਪਰ ਜ਼ਰੂਰ ਉਹਨਾਂ ਨੂੰ ਤਾਰੇਗਾ, ਉਹਨਾਂ ਦਾ ਭਲਾ ਕਰੇਗਾ, ਉਧਾਰ ਕਰੇਗਾ।
ਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ।
ਸਤਿਗੁਰੂ ਜੀ ਕਹਿੰਦੇ, ਹਾਂ ਭਾਈ, ਗੁਰੂ ਉਹਨਾਂ ਨੂੰ ਆਣ ਕੇ ਮਿਲਿਆ, ਉਹਨਾਂ ਨੂੰ ਗੁਰੂ ਦੀ ਪ੍ਰਾਪਤੀ ਹੋਈ, ਜਿਨ੍ਹਾਂ ਦੇ ਵੱਡੇ ਪੂਰਬਲੇ ਭਾਗ ਨੇ, ਜਿਨ੍ਹਾਂ ਦੇ ਨਸੀਬ ਕਰਮ ਜਿਨ੍ਹਾਂ ਦਾ ਸਾਥ ਦਿੰਦੇ ਨੇ, ਉਹਨਾਂ ਨੂੰ ਗੁਰੂ ਪ੍ਰਾਪਤ ਹੋਇਆ।
ਅੰਮ੍ਰਿਤ ਹਰਿ ਕਾ ਨਾਉ ਦੇਵੈ ਦਿਖਿਆ।
ਕਹਿੰਦੇ, ਗੁਰੂ ਦੀਕਸ਼ਾ ਇਹ ਦਿੰਦੇ ਨੇ, ਸਿੱਖਿਆ ਇਹ ਦਿੰਦੇ ਨੇ ਕਿ ਨਾਮ ਅੰਮ੍ਰਿਤ, ਜਿਵੇਂ ਸਾਨੂੰ ਪੰਜ ਪਿਆਰੇ ਸਾਹਿਬਾਨ ਗੁਰੂ ਕਾ ਖਾਸ ਰੂਪ ਖਾਲਸਾ ਜੀ ਸਾਹਿਬ ਨਾਮ ਅੰਮ੍ਰਿਤ ਕੀ ਦਾਤ ਦਿੰਦੇ, ਗੁਰਮੰਤਰ ਮੂਲ ਮੰਤਰ ਦ੍ਰਿੜ ਕਰਵਾਉਂਦੇ, ਇਹ ਗੁਰੂ ਦੀਕਸ਼ਾ ਗੁਰੂ ਸਿੱਖਿਆ ਹੈ। ਸੋ ਔਰ ਉਸ ਤੋਂ ਬਾਅਦ ਰਹਿਤ ਮਰਜ਼ਾਦਾ ਦੱਸਦੇ ਨੇ, ਕ੍ਰਹਿਤਾਂ ਦੱਸਦੇ ਨੇ, ਇਸ ਰਹਿਤ ਵਿੱਚ ਰਹਿਣਾ, ਇਹ ਕ੍ਰਹਿਤਾਂ ਹਨ, ਇਹ ਵਿੱਧ ਹੈ, ਇਹ ਨਿਖੇਧ ਹੈ, ਇਹ ਕੰਮ ਜ਼ਰੂਰ ਕਰਨੇ ਨੇ, ਇਹ ਨਹੀਂ ਕਰਨੇ ਹਨ, ਇਹ ਰਹਿਤਾਂ ਨੇ ਜਿਹੜੀਆਂ ਜ਼ਰੂਰ ਰੱਖਣੀਆਂ ਹਨ, ਇਹ ਕ੍ਰਹਿਤਾਂ ਹਨ ਜਿਨ੍ਹਾਂ ਦਾ ਤਿਆਗ ਕਰਨਾ। ਹਰੇਕ ਧਰਮ ਦੇ ਵਿੱਚ ਰਹਿਤਾਂ ਅਤੇ ਕੁਰਹਿਤਾਂ ਹਨ। ਤੁਰਕਾਂ ਦੇ ਵਿੱਚ ਵੀ ਕੁਝ ਮਨਾਹੀਆਂ ਨੇ ਜੋ ਨਹੀਂ ਕਰਨੀਆਂ, ਅਤੇ ਕੁਝ ਉਹ ਕਰਮ ਨੇ ਜਿਹੜੇ ਜ਼ਰੂਰ ਕਰਨੇ ਨੇ। ਸਨਾਤਨ ਮਤ ਹਿੰਦੂਆਂ ਦੇ ਵਿੱਚ ਵੀ ਇਸ ਤਰ੍ਹਾਂ, ਕਲੀਸ਼ੀਆ ਦੇ 10 ਹੁਕਮ ਨੇ ਈਸਾਈਆਂ ਦੇ ਵਿੱਚ, ਕ੍ਰਿਸਚਨਾਂ ਦੇ ਵਿੱਚ, ਗੁਰੂ ਘਰ ਦੇ ਵਿੱਚ ਵੀ ਰਹਿਤਾਂ ਅਤੇ ਕ੍ਰਹਿਤਾਂ, ਫੁੱਕਾ ਹਜਾਮਤ ਹਲਾਲੋ ਹਰਾਮ, ਇਹ ਚਾਰ ਕ੍ਰਹਿਤਾਂ ਨੇ ਮੁੱਖ ਰੂਪ ਦੇ ਵਿੱਚ ਜਿਨ੍ਹਾਂ ਦਾ ਅਸੀਂ ਤਿਆਗ ਕਰਨਾ। ਇਹ ਗੁਰੂ ਦੀਕਸ਼ਾ ਅਤੇ ਗੁਰੂ ਸਿੱਖਿਆ ਹੈ, ਜਿਹਨੂੰ ਕਮਾਉਣ ਅਤੇ ਜੀਵਨ ਵਿੱਚ ਧਾਰਨ ਕਰਨ ਦੇ ਨਾਲ ਅਸੀਂ ਗੁਰੂ ਦੇ ਨਾਲ ਜੁੜਦੇ ਹਾਂ। ਵਰਨਾ ਬਾਣੇ ਮਾਤਰ ਸੇ, ਵਸਤਰ ਮਾਤਰ ਸੇ ਅਸੀਂ ਗੁਰਸਿੱਖ ਨਹੀਂ ਬਣ ਸਕਦੇ। ਸਾਧ ਸੰਗਤ ਜੀ, ਮਾਫ਼ ਕਰਨਾ, ਇਹ ਸੱਚ ਹੈ। ਸਤਿਗੁਰੂ ਜੀ ਮਹਾਰਾਜ ਕਹਿੰਦੇ, ਗੁਰੂ ਅੰਮ੍ਰਿਤ ਨਾਮ ਦਿੰਦੇ ਨੇ, ਇਹ ਦੀਕਸ਼ਾ ਇਹ ਸਿੱਖਿਆ ਹੈ ਭਾਈ।
ਚੱਲ ਇਹ ਸਤਿਗੁਰ ਪਾਏ ਭਵੈ ਨਾ ਭੀਖਿਆ।
ਗੁਰੂ ਨੇ ਦੀਕਸ਼ਾ ਦੇ ਦਿੱਤੀ, ਗੁਰੂ ਦੀ ਗੱਲ ਖਤਮ ਹੋ ਗਈ, ਅੱਗੇ ਹੁਣ ਸਿੱਖ ਦੀ ਗੱਲ ਹੈ ਕਿ ਗੁਰੂ ਦੇ ਮੁਤਾਬਕ ਚੱਲਦਾ ਕਿ ਨਹੀਂ ਚੱਲਦਾ। ਤੇ ਸਤਿਗੁਰੂ ਜੀ ਕਹਿੰਦੇ, ਜੋ ਚੱਲ ਇਹ ਸਤਿਗੁਰ ਪਾਏ, ਗੁਰੂ ਦੀ ਰਜ਼ਾ ਮੁਤਾਬਕ ਚੱਲਦੇ, ਆਗਿਆ ਮੁਤਾਬਕ ਚੱਲਦੇ, ਭਵੇ ਨਾ ਭੀਖੇ ਆ, ਉਹ ਭਿੱਖਿਆ ਲੈਣ ਵਾਸਤੇ ਭਟਕਦੇ ਨਹੀਂ ਹਨ, ਇੱਧਰ ਉੱਧਰ ਉਲਝਦੇ ਨਹੀਂ ਹਨ, ਉਹ ਮੁਕਤ ਹੋ ਜਾਂਦੇ ਹਨ। ਔਰ ਉਹ ਗੁਰਮੁਖ ਮਹਾਤਮਾ ਸੰਤ ਲੋਕ ਜਿਹੜੇ ਹਨ, ਬੰਦਗੀ ਵਾਲੇ ਜੋ ਹਨ, ਉਹ ਕਿਸੇ ਦੀ ਮੁਥਾਜੀ ਨਹੀਂ ਕਰਦੇ। ਪ੍ਰਭ ਕੋ ਸਿਮਰੇ ਸੇ ਬੇ ਮੁਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਹਨ। ਉਹ
ਜਾ ਕੋ ਮਹਿਲ ਹਜੂਰ ਦੂਜੇ ਨਿਵੈ ਕਿਸ।
ਸਤਿਗੁਰੂ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਮਹੱਲਾਂ ਦੇ ਹਦੂਰ ਨੇੜੇ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ, ਦੂਜਾ ਨਿਵੇ ਕਿਸ, ਉਹ ਕਿਸੇ ਹੋਰ ਅੱਗੇ ਨਹੀਂ ਨਿਉਂਦੇ ਹਨ। ਜਿਹੜੇ ਮਾਲਕ ਅੱਗੇ ਨਿਉਂ ਗਏ ਉਹਨਾਂ ਨੂੰ ਕਿਸੇ ਹੋਰ ਅੱਗੇ ਨਹੀਂ ਨਿਉਣਾ ਪੈਂਦਾ ਭਾਈ।
ਦਰ ਦਰ ਵਾਣੀ ਨਾਹੇ ਮੂਲੇ ਪੁਸ਼ ਤਿਸ।
ਸਤਿਗੁਰੂ ਜੀ ਮਹਾਰਾਜ ਕਹਿੰਦੇ ਪਰਮਾਤਮਾ ਦੇ ਜੋ ਦਰਗਾਹ ਹੈ, ਉਹਦੇ ਦਰਗਾਹ ਦੇ ਜਿਹੜੇ ਦਰਬਾਨ ਹਨ, ਉਹਨਾਂ ਨੂੰ ਫਿਰ ਕੋਈ ਪੁੱਛ ਨਹੀਂ ਹੁੰਦੀ। ਜਿਹੜੇ ਦਰਬਾਨ ਹੋਣ, ਸਿਕਿਉਰਿਟੀ ਗਾਰਡ ਹੋਣ, ਉਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੁੰਦਾ। ਵਾਹਿਗੁਰੂ ਦੀ ਦਰਗਾਹ ਦੇ ਦਰਬਾਨ ਹੁੰਦੇ ਨੇ ਸੰਤ ਲੋਕ। ਬਾਣੀ ਵਿੱਚ ਇੱਕ ਤੁੱਕ ਹੁੰਦੀ ਸਮਾਂ ਸਮਾਪਤੀ ਦੇ ਆਸ ਪਾਸ, ਬਹੁਤੀ ਵਿਆਖਿਆ ਨਹੀਂ ਕਰ ਸਕਦੇ। ਕਬੀਰ ਸਾਰੀ ਸਿਰਜਣ ਹਾਰ ਕੀ ਜਾਣੈ ਨਾਹੀ ਕੋਏ, ਕਹਿ ਜਾਣੈ ਆਪਣ ਧਨੀ ਕਹਿ ਦਾਸ ਦੀਵਾਨੀ ਹੋਏ। ਦੀਵਾਨੀ ਦੇ ਅਰਥ ਇੱਥੇ ਦਰਬਾਨ ਨੇ, ਘਰੇ ਜਾ ਕੇ ਤੁੱਕ ਦੇ ਅਰਥ ਜ਼ਰੂਰ ਪੜ੍ਹਨੇ, ਬੜਾ ਕੁਝ ਸਾਹਮਣੇ ਆਵੇਗਾ। ਪਰਮਾਤਮਾ ਜੋ ਹੈ ਉਹ ਰਾਜਾ ਹੈ, ਉਹਦੀ ਦਰਗਾਹ ਜੋ ਉਹਦਾ ਦਰਬਾਰ ਹੈ। ਮਹਾਤਮਾ ਲੋਕ ਜਿਹੜੇ ਉਹ ਦਰਬਾਨ ਨੇ, ਵਾਹਿਗੁਰੂ ਦੇ ਦਰ ਦੇ ਚੌਂਕੀਦਾਰ ਹਨ, ਅਤੇ ਜਿਹੜੇ ਵਾਹਿਗੁਰੂ ਦੇ ਦਰ ਦੇ ਦਰਬਾਨ ਨੇ, ਚੌਂਕੀਦਾਰ ਨੇ, ਉਹਨਾਂ ਨੂੰ ਕੋਈ ਨਹੀਂ ਪੁੱਛਦਾ। ਉਹ ਸਿੱਧੇ ਹੀ ਮਹਾਰਾਜ ਦੇ ਘਰੇ ਜਾਂਦੇ ਨੇ, ਰੱਬ ਦੇ ਘਰੇ ਉਹਨਾਂ ਗੁਰਮੁਖਾਂ ਦੀ ਪਹੁੰਚ ਹੈ।
ਛੁੱਟੈ ਤਾਕੈ ਬੋਲ ਸਾਹਿਬ ਨਦਰ ਜਿਸ।
ਹੁਣ ਅਗਲੀ ਤੁੱਕ ਸੁਣਨ ਵਾਲੀ ਕਹਿੰਦੇ ਜਿਨ੍ਹਾਂ ਦੇ ਉੱਪਰ ਸਾਹਿਬ ਦੀ ਨਦਰ ਹੈ ਨਾ, ਮਾਲਕ ਦੀ ਨਦਰ ਹੈ, ਉਹਨਾਂ ਦੇ ਬੋਲ ਦੇ ਨਾਲ ਹੀ, ਉਹਨਾਂ ਦੇ ਬਚਨ ਦੇ ਨਾਲ ਹੀ ਛੁੱਟ ਜਾਈਦਾ, ਭਲਾ ਹੋ ਜਾਂਦਾ ਬਚਨ ਦੇ ਨਾਲ ਹੀ। ਇੱਕ ਬਚਨ ਸਾਧ ਸੰਗਤ ਜੀ ਚੇਤਾ ਆ ਗਿਆ, ਦੋ ਚਾਰ ਮਿੰਟ ਬਾਕੀ ਨੇ। 2016 ਦਾ ਬਚਨ ਆ, ਜੋ ਨੇਤਰਾਂ ਦੇ ਨਾਲ ਦੇਖਿਆ ਉਹ ਆਪ ਜੀ ਦੇ ਨਾਲ ਸਾਂਝਾ ਕਰਨ ਲੱਗੇ। 17 ਦੇ ਵਿੱਚ ਤਖ਼ਤ ਸ੍ਰੀ ਪਟਨਾ ਸਾਹਿਬ ਜੀ ਵਿਖੇ ਸਤਿਗੁਰਾਂ ਦਾ 350 ਸਾਲਾ ਪ੍ਰਕਾਸ਼ ਉਤਸਵ ਗੁਰਪੁਰਬ ਮਨਾਇਆ ਗਿਆ। ਬੜੀਆਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਪ੍ਰਦੇਸ਼ਾਂ 'ਚੋਂ ਆਈਆਂ, ਆਪ ਜੀ ਵੀ ਆਏ ਹੋਵੋਗੇ, ਨਹੀਂ ਆਏ ਤਾਂ ਹੁਣ ਆ ਜਿਓ। ਇੱਕ ਮਾਤਾ ਜੀ ਇੱਥੋਂ ਪੰਜਾਬ ਤੋਂ ਸਨ, ਉਹ ਮਹਾਰਾਜ ਕਲਗੀਧਰ ਪਾਤਸ਼ਾਹ ਵਾਸਤੇ ਤੋਹਫ਼ਾ ਕੀ ਲੈ ਕੇ ਆਏ, ਭੇਟਾ ਕੀ ਲੈ ਕੇ ਆਏ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਵਰੂਪ ਹੱਥੀਂ ਲਿਖ ਕੇ ਲੈ ਕੇ ਆਏ। 5 ਸਵਰੂਪ ਉਹਨਾਂ ਨੇ ਲਿਖੇ, ਇੱਕ ਸਵਰੂਪ ਉਹ ਲਿਖ ਰਹੇ ਨੇ ਸ਼੍ਰੀ ਮਾਨ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦੀ ਪ੍ਰੇਰਨਾ ਸਦਕਾ, ਜੋ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਸ਼ਾਇਦ ਪ੍ਰਕਾਸ਼ ਹੋਵੇਗਾ। ਉਹ ਮਾਤਾ ਜੀ ਨੇ ਸਵਰੂਪ ਲਿਖੇ, ਪਟਨਾ ਸਾਹਿਬ ਆਏ, ਉਹਨਾਂ ਨੇ ਕਿਹਾ ਸੀ ਸਾਡਾ ਨਾਮ ਨਹੀਂ ਲੈਣਾ। ਚਲੋ ਨਾਮ ਨਹੀਂ ਲੈ ਰਹੇ, ਅਸੀਂ ਮਿਲੇ ਉਹਨਾਂ ਨੂੰ, ਸਾਨੂੰ ਮਿਲਣ ਵਾਸਤੇ ਆਏ, ਬਹੁਤ ਕਿਰਪਾ ਸਿਰੇ ਦੀ ਕਿਰਪਾ ਜੀ। ਆਪਾਂ ਉਹਨਾਂ ਨੂੰ ਪੁੱਛਿਆ ਕਿ ਆਪ ਜੀ ਨੂੰ ਇਹ ਪ੍ਰੇਰਨਾ ਕਿੱਦਾਂ ਮਿਲੀ, ਸੂਖਮ ਜਿਹਾ ਬਚਨ, ਅਤੇ ਵੀ ਇਹ ਪ੍ਰੇਰਨਾ ਕਿਵੇਂ ਪ੍ਰਾਪਤ ਹੋਈ। ਉਹਨਾਂ ਨੇ ਮਾਤਾ ਜੀ ਨੇ ਦੱਸਿਆ, ਕਹਿੰਦੇ ਵੀ ਕੋਈ ਸਾਡੇ ਰਿਸ਼ਤੇਦਾਰ ਜਾਣਕਾਰ ਸਨ, ਉਹਨਾਂ ਨੇ ਸਾਨੂੰ ਇੱਕ ਪੋਥੀ ਦਿੱਤੀ, ਪੁਸਤਕ ਦਿੱਤੀ, ਕਿ ਇਹ ਪੁਸਤਕ ਤੁਹਾਡੇ ਕੋਲੋਂ ਫਲਾਣਾ ਵਿਅਕਤੀ ਲੈ ਜਾਏਗਾ। 2 ਮਹੀਨੇ ਪਈ ਰਹੀ, ਕੋਈ ਲੈਣ ਨਹੀਂ ਆਇਆ। ਕਹਿੰਦੇ ਅਸੀਂ ਉਹ ਪੁਸਤਕ ਜਦੋਂ ਪੜ੍ਹੀ, ਉਹ ਕਿਸੇ ਮਹਾਂਪੁਰਖ ਦਾ ਜੀਵਨ ਸੀਗਾ। ਕਹਿੰਦੇ ਉਹ ਪੜ੍ਹਨ ਤੋਂ ਬਾਅਦ ਸਾਡੇ ਜੀਵਨ ਵਿੱਚ ਇੰਨਾ ਰਸ ਆਇਆ, ਮਨ 'ਚ ਇੱਛਾ ਜਾਗੀ, ਕਿਉਂ ਨਾ ਹੋਵੇ ਗੁਰੂ ਸਾਹਿਬ ਜੀ ਮਹਾਰਾਜ ਦੀ ਸੇਵਾ ਕਰਕੇ ਆਪਾਂ ਜੀਵਨ ਸਫਲ ਕਰੀਏ। ਅਤੇ ਸਾਧ ਸੰਗਤ ਜੀ, ਉਹ ਮਾਤਾ ਜੀ ਨੇ, ਹੋ ਸਕਦਾ TV 'ਤੇ ਬਚਨ ਸੁਣਦੇ ਵੀ ਹੋਣ, ਮੈਂ ਨਾਮ ਨਹੀਂ ਲਿਆ ਉਹਨਾਂ ਦਾ, ਉਹਨਾਂ ਦਾ ਬਚਨ ਮੰਨਿਆ। ਸਾਰੇ ਤਖ਼ਤ ਸਾਹਿਬਾਨਾਂ 'ਤੇ ਹੱਥੀਂ ਲਿਖ ਕੇ ਬਿਰਧ ਅਵਸਥਾ ਦੇ ਵਿੱਚ 5 ਤਖ਼ਤਾਂ ਦੇ ਉੱਪਰ ਸਵਰੂਪ ਲਿਖੇ। ਗੁਰਮੁਖਾਂ ਦੇ ਜੀਵਨ ਜ਼ਰੂਰ ਪੜ੍ਹੋ, ਗੁਰਮੁਖਾਂ ਦੀ ਸੰਗਤ ਜ਼ਰੂਰ ਪੜ੍ਹੋ, ਗੁਰਮੁਖਾਂ ਦੇ ਨਾਲ ਰਹੋ, ਜੀਵਨ ਵਿੱਚ ਬੜੀਆਂ ਤਬਦੀਲੀਆਂ ਆਉਂਦੀਆਂ। ਵੱਡਿਆਂ ਦੇ ਨਾਲ ਰਹਿ ਕੇ ਅਸੀਂ ਵੱਡੇ ਹੋ ਜਾਂਦੇ ਹਾਂ, ਵੱਡਿਆਂ ਨੂੰ ਨਿੰਦੋ ਨਹੀਂ। ਹਾਂ, ਜਿਹੜੇ ਵੱਡੇ ਨਹੀਂ ਨੇ, ਵੱਡੇ ਬਣਨ ਦਾ ਯਤਨ ਕਰਦੇ ਨੇ, ਵੱਡੇ ਕਹਾਉਂਦੇ ਨੇ, ਛੱਡੋ ਉਹਨਾਂ ਨੂੰ, ਕੀ ਲੈਣਾ, ਦਫਾ ਕਰੋ ਉਹਨਾਂ ਨੂੰ, ਪਖੰਡੀਆਂ ਨੂੰ ਅਸੀਂ ਕੀ ਲੈਣਾ। ਪਰ ਗੁਰਮੁਖਾਂ ਦੀ ਸੁਹਬਤ ਸੰਗਤ ਬਹੁਤ ਜ਼ਰੂਰੀ, ਅਤੇ ਗੁਰੂ ਨਾਨਕ ਸਾਹਿਬ ਜੀ ਖੁਦ ਕਹਿ ਰਹੇ, ਛੁੱਟੈ ਤਾਂ ਕਹਿ ਬੋਲ, ਸਿੱਧੇ ਜਿਹੇ ਅਰਥ ਨੇ ਕਿ ਉਹਦੇ ਬੋਲ ਦੇ ਨਾਲ, ਉਹਦੇ ਬਚਨ ਦੇ ਨਾਲ ਹੀ ਛੁੱਟ ਜਾਈਦਾ। ਸਾਹਿਬ ਨਦਰ ਜਿਸ ਦੇ ਉੱਪਰ ਵਾਹਿਗੁਰੂ ਦੀ ਨਦਰ ਹੈ। ਗੁਰਮੁਖਾਂ ਦੀ ਸੁਹਬਤ ਸੰਗਤ ਬਹੁਤ ਜ਼ਰੂਰੀ ਹੈ। ਗੁਰੂ ਅਰਜਨ ਸਾਹਿਬ ਜੀ ਦਾ ਜੀਵਨ ਪੜ੍ਹੋ, ਜਦੋਂ ਬਾਬਾ ਬੁੱਢਾ ਜੀ ਸਾਹਿਬ ਸਤਿਗੁਰਾਂ ਦੇ ਕੋਲ ਆਉਂਦੇ ਸੀ ਤਾਂ ਮਹਾਰਾਜ ਉੱਠ ਕੇ ਖੜ੍ਹੇ ਹੋ ਜਾਂਦੇ ਸਨ, ਤੁਸੀਂ ਇਤਿਹਾਸ ਵਿੱਚ ਜ਼ਰੂਰ ਪੜ੍ਹਿਆ ਸੁਣਿਆ ਹੋਵੇਗਾ। ਇਸ ਕਰਕੇ ਗੁਰੂ ਦਾ ਤੇ ਅਦਬ ਹੈ, ਗੁਰੂ ਕੇ ਸਿੱਖ ਦਾ ਵੀ ਅਦਬ, ਅਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਹਦੇ ਉੱਪਰ ਮਾਲਕ ਦੀ ਨਜ਼ਰ ਹੈ ਉਹਦੇ ਇੱਕ ਬਚਨ ਦੇ ਨਾਲ ਹੀ ਛੁੱਟ ਜਾਈਦਾ, ਉਹਦੇ ਬਚਨ ਦੇ ਨਾਲ ਹੀ ਜੀਵਨ ਜੋ ਹੈ ਇਹ ਪਲਟੀ ਮਾਰ ਜਾਂਦਾ।
ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋ।
ਮਹਾਰਾਜ ਕਹਿੰਦੇ ਉਹਦੇ ਭੇਜੇ ਹੋਏ ਜੀਵ ਸੰਸਾਰ ਤੇ ਆਉਂਦੇ ਨੇ, ਉਹਦੇ ਸੱਦੇ ਹੋਏ ਚਲੇ ਜਾਂਦੇ ਨੇ, ਉਹਨੂੰ ਮਤੈ ਮਤ ਦੇਣ ਵਾਲਾ ਸਲਾਹ ਦੇਣ ਵਾਲਾ ਕੋਈ ਨਹੀਂ, ਉਹ ਸਵੈ ਤੰਤਰ ਹੈ। ਵੀ ਉਹ ਪੂਛ ਨਾ ਮੁਸਲਤ ਧਰ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ।
ਚਾਹੇ ਉਸਾਰੇ ਸਾਜ ਜਾਣੈ ਸਭ ਸੋਏ।
ਸ਼ਬਦ ਦੀ ਸਮਾਪਤੀ ਕਰਦੇ ਅਖੀਰਲਾ ਬਚਨ ਮਹਾਰਾਜ ਕਹਿੰਦੇ ਹਾਂ ਭਾਈ ਵਾਹਿਗੁਰੂ ਆਪ ਸੰਸਾਰ ਨੂੰ ਸਿਰਜਦਾ, ਆਪ ਬਰਬਾਦ ਕਰ ਦਿੰਦਾ। ਸਿਰਜਣ ਅਤੇ ਬਰਬਾਦ ਕਰਨ ਦੀ ਜੋ ਸਮੱਗਰੀ ਹੈ ਉਹ ਵਾਹਿਗੁਰੂ ਆਪ ਹੀ ਜਾਣਦਾ, ਉਹਦੇ ਤੋਂ ਬਿਨਾਂ ਨਹੀਂ ਜਾਣਦਾ ਕੋਈ ਭਾਈ।
ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ।
ਮਹਾਰਾਜ ਕਹਿੰਦੇ ਹਾਂ ਭਾਈ ਉਹਦਾ ਜੋ ਨਾਮ ਹੈ ਵਾਹਿਗੁਰੂ ਜੀ ਦਾ ਉਹ ਬਖਸ਼ੀਸ਼ ਬਖਸ਼ਿਸ਼ ਹੈ, ਸਭ ਤੋਂ ਵੱਡੀ ਬਖਸ਼ਿਸ਼ ਉਹਦਾ ਨਾਮ ਹੈ। ਪਰ ਨਾਮ ਜੋ ਹੈ ਨਦਰੀ ਕਰਮ, ਸੋ ਕਰਮ ਵਾਲੀ ਨਦਰ, ਨਦਰੇ ਅਨਾਇਤ, ਕਿਰਪਾ ਕਟਾਖ ਦਇਆ ਦ੍ਰਿਸ਼ਟੀ ਦੇ ਨਾਲ ਨਾਮ ਜੋ ਹੈ ਇਹ ਪ੍ਰਾਪਤ ਹੁੰਦਾ, ਹਰੇਕ ਨੂੰ ਪ੍ਰਾਪਤ ਨਹੀਂ ਹੁੰਦਾ। ਹਰ ਕਾ ਨਾਮ ਸੋਈ ਜਨ ਲੇ, ਕਰ ਕਿਰਪਾ ਨਾਨਕ ਜਿਸ ਦੇ। ਗੁਣ ਨਿਧਾਨ ਗੁਣ ਤੇ ਨਹੀਂ ਗਾਏ, ਜਾਂ ਕੋ ਕਿਰਪਾ ਧਾਰੀ, ਸੋ ਸੁਕੀਆ ਤੁਹਾਨੂੰ ਸਜਨਮਾ, ਨਾਨਕ ਦਿਸ ਬਲਿਹਾਰੀ। ਸਤਿਗੁਰਾਂ ਨੇ ਇਹ ਲੜੀਵਾਰ ਰੂਪ ਦੇ ਵਿੱਚ ਮੁੱਖ ਵਾਕ ਤਥਾ ਗੁਰਬਾਣੀ ਦੀ ਲੜੀਵਾਰ ਕਥਾ ਰਾਹੀਂ ਉਪਦੇਸ਼ ਦਿੱਤਾ। ਸਤਿਗੁਰੂ ਕਿਰਪਾ ਕਰਨ ਉਪਦੇਸ਼ ਸਾਡੇ ਜੀਵਨ ਦਾ ਹਿੱਸਾ ਬਣ ਜਾਵੇ। ਇਹ ਗੁਰੂ ਪੰਥ ਦੀ ਵਡਿਆਈ ਹੈ, ਇੱਥੇ ਵੱਡੇ ਵੱਡੇ ਵਿਦਵਾਨ ਵੀ ਬੋਲ ਜਾਂਦੇ ਨੇ, ਸਾਡੇ ਵਰਗੇ ਅਨਪੜ੍ਹ ਗਵਾਰ ਮੂਰਖ ਬੈਲ ਬੁੱਧੀ ਉਹ ਵੀ ਬੋਲ ਜਾਂਦੇ ਨੇ। ਇਹ ਪੰਥ ਦੀ ਵਿਸ਼ਾਲਤਾ, ਸਮੁੱਚੇ ਗੁਰੂ ਪੰਥ ਸਤਿਗੁਰੂ ਗਰੀਬ ਨਿਵਾਜ ਮਹਾਰਾਜ ਦਾ ਸ਼ੁਕਰਾਨਾ, ਹੋਈ ਭੁੱਲ ਚੁੱਕ ਦੀ ਮੁਆਫੀ।
ਕੱਲੇ ਆਣੇ ਆਪ ਜਿਸ ਨਾਹੀ ਦੂਜਾ ਮਤੈ ਕੋਏ, ਟਾਹੇ ਉਸਾਰੇ ਸਾਜ ਜਾਣੈ ਸਭ ਸੋਏ। ਨਾਉ ਨਾਨਕ ਬਖਸ਼ੀਸ਼ ਨਦਰੀ ਕਰਮ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।